साहिब जी सालोका महला तीजा छेखा चौ चकिया चौवाया एह मन एकत कार आण शब्द तू गुर का शब्द पछाण छेखा चौ चकिया चौवाया एह मन एकत कर आण छड तू गुर का शब्द पछाण सत गुर अग टह पौ सब किश जान जान आसा मन सा जलाए तू हो रहो मेहमान सतगुर कै पाण पी चल है तांदर गह पावह मान नानक जे नाम ना चेतनी तिन तिग पैनण तिग खान सतगुर कै पाण पी चल है तांदर गह पावह मान नानक जे नाम ना चेतनी तिन तिग पैनण तिग खान वाहिगुरु जी का खालसा वाहिगुरु जी की फतेह।
परम सत्कार योग गुरु रूप गुरु खालसा साध संगत जी वाहिगुरु जी का खालसा वाहिगुरु जी की फतेह। सच्चे पातशाह जी की महान कृपा दे नाल धन सतगुरु गुरु रामदास साहब जी सोढ़ी सुल्तान सतगुरु जी इन्हां दी पावन पवित्र बारगाह दे विच आपां सारिआं नूं हाजरियां भरन दा इह सुभागी मौका प्राप्त हो रिहा है। दीन दुनिया दे मालिक ज्ञान दे मुजस्मे धन धन सतगुरु साहब श्री गुरु ग्रंथ साहब जी महाराज तिन्हां दी पावन पवित्र हजूरी विच सज करके आपां सारे ही सच्चे पातशाह जी दीआं खुशियां प्राप्त करन वास्ते उतावली हां इच्छावान हां। सच्चे पातशाह जी ने साडियां भावनां नूं भाग लाया है ਅਤੇ ਗੁਰਬਾਣੀ ਦਾ ਪਾਵਨ ਮਨੋਹਰ ਉਪਦੇਸ਼ ਆਪ ਗੁਰੂ ਕੇ ਸਿੱਖ ਸੰਗਤਾਂ ਨੂੰ ਮਹਾਰਾਜ ਨੇ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਅੱਜ ਦਾ ਮੁੱਖ ਵਾਕ ਸਿੱਖਾਂ ਦਾ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹਨੂੰ ਸਿੱਖਾਂ ਦਾ ਮੱਕਾ ਵੀ ਕਹਿ ਲਈਏ ਤੇ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ ਹੋਵੇਗੀ। ਸਤਿਗੁਰੂ ਸਾਹਿਬ ਜੀ ਨੇ ਜੋ ਅਲਾਹੀ ਪ੍ਰਮਾਨ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਕਰਨ ਵਾਸਤੇ ਆਪਾਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ੁਭਾਇਮਾਨ ਹੋ ਰਹੇ ਹਾਂ। ਦੀਨ ਦੁਨੀਆਂ ਦੇ ਮਾਲਕ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਬਾਬਤ ਭੱਟਾ ਨੇ ਲਿਖਿਆ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੇ ਬਣ ਆ ਗਏ ਭੱਲਿਆਂ ਦੇ ਸਰਦਾਰ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਤੁਹਾਡੀਆਂ ਵਡਿਆਈਆਂ ਤੁਹਾਨੂੰ ਬਣ ਆਉਂਦੀਆਂ ਨੇ। ਸੰਸਾਰ ਵਿੱਚ ਤੁਹਾਡੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਵੇਗਾ। ਜੋ ਸਿੱਖੀ ਦੀਆਂ ਝੜੀਆਂ ਤੁਸਾਂ ਨੇ ਲਾਈਆਂ ਨੇ, ਸੇਵਾ ਦੀਆਂ ਸ਼ਬਰਾਂ ਲਾਈਆਂ ਨੇ, ਇਹ ਸੱਚੇ ਪਾਤਸ਼ਾਹ ਜੀ ਤੁਹਾਨੂੰ ਬਣ ਆਉਂਦੀਆਂ ਨੇ। ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਵਿਖੇ ਵਿਰਾਜਮਾਨ ਤੇ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆ ਕੇ ਇੱਕ ਸਿੱਖ ਸੀ ਭਾਈ ਗੋਂਦਾ, ਉਹਨੇ ਆ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੀ ਮੇਰਾ ਨਗਰ ਉਜੜਿਆ ਹੋਇਆ ਹੈ ਤੇ ਮੈਂ ਆਪਣੇ ਨਗਰ ਦੀ ਜਿੰਨੀ ਵੀ ਜ਼ਮੀਨ ਹੈ ਗੁਰੂ ਘਰ ਨੂੰ ਅਰਦਾਸ ਕਰਵਾਉਣਾ ਹਾਂ। ਆਪ ਜੀ ਉੱਥੇ ਜਾ ਕਰਕੇ ਤੇ ਨਗਰ ਉਸਾਰੇ ਜਿੱਥੇ ਗੁਰਸਿੱਖੀ ਦਾ ਪ੍ਰਚਾਰ ਹੋਵੇ, ਨਾਮ ਸਿਮਰਨ ਦੀਆਂ ਕੀਰਤਨ ਦੀਆਂ ਧੁਨਾਂ ਉੱਠਣ ਤੇ ਮਰਦੰਗਾਂ ਦੀਆਂ ਗੂੰਜਾਂ ਪੈਣ। ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਡਿਊਟੀ ਲਗਾਈ, ਆਪ ਜੀ ਜਾਓ ਤੇ ਉੱਥੇ ਜਾ ਕਰਕੇ ਨਗਰ ਵਸਾਓ। ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਗੋਂਦਾ ਜੀ ਦੇ ਨਾਮ ਉੱਪਰ ਗੋਇੰਦਵਾਲ ਨਗਰ ਵਸਾ ਦਿੱਤਾ। ਬਹੁਤ ਸਾਰੀਆਂ ਗੁਰੂ ਦੀਆਂ ਸਿੱਖ ਸੰਗਤਾਂ ਨੇ ਆਪਣੇ ਮਕਾਨ ਸ੍ਰੀ ਗੋਇੰਦਵਾਲ ਸਾਹਿਬ ਬਣਾ ਲਏ। ਨਾਮ ਦੀਆਂ ਕੀਰਤਨ ਦੀਆਂ ਝੜੀਆਂ ਲੱਗਦੀਆਂ ਨੇ, ਮਰਦੰਗਾਂ ਦੀਆਂ ਧੁਨੀਆਂ ਉੱਠਦੀਆਂ ਨੇ, ਰਵਾਬਾਂ ਉੱਥੇ ਗੂੰਜਦੀਆਂ ਹਨ ਤੇ ਸਾਧ ਸੰਗਤ ਵਿੱਚ ਬੈਠ ਕਰਕੇ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਅੰਮ੍ਰਿਤ ਦੀ ਧਾਰਾ ਨੂੰ ਗੁਰੂ ਕੇ ਸਿੱਖ ਛਕਦੇ ਹਨ। ਗੁਰੂ ਖਾਲਸਾ ਜੀ ਜਿੱਥੇ ਗੁਰੂ ਕੇ ਸਿੱਖ ਬੈਠੇ ਹੋਣ ਜਾਂ ਚੰਗੇ ਬੰਦੇ ਬੈਠੇ ਹੋਣ, ਵਿਰੋਧੀਆਂ ਨੂੰ ਜਾਂ ਜਿਹੜੇ ਮਨਮੁੱਖ ਲੋਕ ਨੇ ਉਹਨਾਂ ਨੂੰ ਗੁਰੂ ਕੇ ਸਿੱਖ ਚੰਗੇ ਨਹੀਂ ਲੱਗਦੇ, ਉਹਨਾਂ ਨੂੰ ਨਾਮ ਜਪਣ ਵਾਲੇ ਭਾਉਂਦੇ ਨਹੀਂ। ਕੁਝ ਸੇਖ ਗੋਇੰਦਵਾਲ ਸਾਹਿਬ ਦੇ ਇਲਾਕੇ ਵਿੱਚ ਰਹਿੰਦੇ ਸਨ। ਸੇਖ ਗੁਰੂ ਖਾਲਸਾ ਜੀ ਇਸਲਾਮ ਦਾ ਇੱਕ ਫਿਰਕਾ ਹੈ, ਇੱਕ ਜਾਤੀ ਹੈ। ਕੁਝ ਵਿਦਵਾਨਾਂ ਨੇ ਲਿਖਿਆ ਹੈ ਜਿਹੜੇ ਹਿੰਦੂਆਂ ਮੁਸਲਮਾਨ ਹੋਏ ਨੇ ਉਹਨਾਂ ਨੂੰ ਵੀ ਸੇਖ ਕਹਿੰਦੇ ਨੇ। ਧਨ ਦੌਲਤ ਵੀ ਕੋਲ ਹੈ ਤੇ ਬੜੇ ਜਾਂਬਾਜ ਨੇ ਤੇ ਕੁਝ ਮਰਵਾਏ ਖੱਤਰੀ ਵੀ ਗੋਇੰਦਵਾਲ ਸਾਹਿਬ ਦੇ ਨੇੜੇ ਤੇੜੇ ਰਹਿੰਦੇ ਨੇ। ਉਹਨਾਂ ਨੂੰ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਤਾਪ ਚੰਗਾ ਨਾ ਲੱਗਾ, ਗੁਰੂ ਕੇ ਸਿੱਖ ਨਾਮ ਜਪਦੇ ਚੰਗੇ ਨਾ ਲੱਗੇ। ਉਹਨਾਂ ਨੇ ਚੁੱਕਣਾ ਦਿੱਤੀ ਸਿੱਖਾਂ ਨੂੰ ਵੀ ਸਾਡਾ ਤੇ ਗੁਰੂ ਅਮਰਦਾਸ ਸਾਹਿਬ ਤੇ ਕੋਈ ਬਲ ਨਹੀਂ ਪੈਣਾ ਤੇ ਤੁਸੀਂ ਤੰਗ ਕਰੋ ਗੁਰੂ ਅਮਰਦਾਸ ਸਾਹਿਬ ਨੂੰ ਤੇ ਉਹਨਾਂ ਸਿੱਖਾਂ ਨੂੰ, ਇਹ ਇਲਾਕਾ ਛੱਡ ਕੇ ਭੱਜ ਜਾਣਗੇ ਤੇ ਤੁਸੀਂ ਇਹ ਇਲਾਕੇ ਦੇ ਉੱਪਰ ਆਪਣੇ ਪੈਰ ਜਮਾ ਲਿਓ, ਇਹ ਇਲਾਕੇ ਤੇ ਕਬਜ਼ਾ ਕਰ ਲਿਓ। ਸਿੱਖਾਂ ਨੇ ਗੁਰੂ ਕੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ। ਗੁਰੂ ਕੇ ਸਿੱਖ ਪਾਣੀ ਲੈਣ ਵਾਸਤੇ ਦਰਿਆਵਾਂ ਤੇ ਜਾਂਦੇ ਸਨ। ਪਹਿਲੇ ਸਮਿਆਂ ਵਿੱਚ ਪਾਣੀ ਦੇ ਸਾਧਨ ਦਰਿਆ, ਖੂਹ ਇਤਿਆਦਿਕ ਹੀ ਹੁੰਦੇ ਸਨ। ਬਿਆਸਾ ਦਰਿਆਓ ਪਾਣੀ ਲੈਣ ਜਾਣਾ ਗੁਰੂ ਕੇ ਸਿੱਖਾਂ ਨੇ ਸਿਰਾਂ ਉੱਪਰ ਘੜੇ ਰੱਖ ਕੇ ਤੇ ਸਿੱਖਾਂ ਦੇ ਬੱਚਿਆਂ ਨੇ ਗੁਲੀਲਿਆਂ ਦੇ ਨਾਲ ਢੀਮਾ ਮਾਰ ਮਾਰ ਕੇ ਗੁਰੂ ਕੇ ਸਿੱਖਾਂ ਦੇ ਘੜੇ ਤੋੜਦੇ ਨੇ। ਸਿੱਖਾਂ ਦੀ ਪਹੁੰਚ ਗੁਰੂ ਤੱਕ ਹੈ। ਗੁਰਬਾਣੀ ਵਿੱਚ ਲਿਖਿਆ, ਕਿਸੇ ਕੋਈ ਕੋਈ ਮੰਝ ਨਿਮਾਣੀ ਇੱਕ ਤੂੰ। ਸੰਸਾਰ ਦੇ ਬੰਦਿਆਂ ਦੀ ਪਹੁੰਚ ਕਿਸੇ ਦੀ ਕਿਸੇ ਤੱਕ ਹੈ, ਕਿਸੇ ਦੀ ਕਿਸੇ ਤੱਕ ਹੈ। ਇੱਕ ਸਿੱਖ ਦੀ ਪਹੁੰਚ ਆਪਣੇ ਗੁਰੂ ਤੱਕ ਹੈ, ਉਹਨੂੰ ਆਪਣੇ ਗੁਰੂ ਤੋਂ ਉੱਪਰ ਕੁਝ ਨਹੀਂ ਹੈ। ਸਿੱਖਾਂ ਨੇ ਜਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸੇਖ ਤੰਗ ਕਰਦੇ ਨੇ, ਘੜੇ ਤੋੜ ਦਿੰਦੇ ਨੇ, ਆਪ ਜੀ ਦਾ ਕੀ ਹੁਕਮ ਹੈ? ਤੇ ਨਿਮਰਤਾ ਦੀ ਮੂਰਤ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਹ ਮਾਰਗ ਹੀ ਬੜਾ ਕਠਿਨ ਹੈ, ਸੇਵਾ ਦਾ, ਸਿਮਰਨ ਦਾ। ਇਹਦੇ ਵਿੱਚ ਬੜੀਆਂ ਕਠਿਨਾਈਆਂ ਆਉਂਦੀਆਂ ਨੇ, ਘੜੇ ਤੋੜ ਦਿੰਦੇ ਨੇ ਤੇ ਤੁਸੀਂ ਮਸ਼ਕਾਂ ਲੈ ਲਓ। ਗੁਰੂ ਕਿਆ ਸਿੱਖਾਂ ਨੇ ਮਸ਼ਕਾਂ ਲੈ ਲਈਆਂ ਤੇ ਸਿੱਖਾਂ ਦੇ ਬੱਚਿਆਂ ਨੇ ਤੀਰ ਤੇ ਕਮਾਨ ਲੈ ਲਏ। ਉਹਨਾਂ ਨੇ ਤੀਰ ਮਾਰ ਮਾਰ ਕੇ ਤੇ ਗੁਰੂ ਕੇ ਸਿੱਖਾਂ ਦੀਆਂ ਮਸ਼ਕਾਂ ਪਾੜਨੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਖਾਲਸਾ ਜੀ ਸਿੱਖਾਂ ਨੇ ਫਿਰ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ, ਮਹਾਰਾਜ ਤੇ ਤੀਰ ਮਾਰ ਕੇ ਮਸ਼ਕਾਂ ਵੀ ਪਾੜੀ ਜਾਂਦੇ ਨੇ ਤੇ ਗੁਰੂ ਗਰੀਬ ਨਵਾਜ ਨੇ ਓੜਕ ਹੁਕਮ ਕੀਤਾ ਵੀ ਤੁਸੀਂ ਲੋਹੇ ਦੀਆਂ ਚਾਂਦੀ ਦੀਆਂ ਕਹਿਣੇ ਦੀਆਂ ਦਾਦਰਾਂ ਲੈ ਲਓ। ਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਦਾ ਹੁਕਮ ਮੰਨਿਆ। ਉਹਨਾਂ ਨੇ ਰੋੜੇ ਤੇ ਇੱਟਾਂ ਮਾਰ ਕੇ ਗਾਦਰਾਂ ਖੋਹ ਖੋਹ ਕੇ ਉਹਨਾਂ ਨੂੰ ਚਿੱਬਿਆਂ ਕਰ ਦੇਣਾ, ਤੋੜ ਦੇਣਾ ਤੇ ਸਿੱਖਾਂ ਨੇ ਆ ਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ। ਇੱਕ ਦਿਨ ਮਹਾਰਾਜ ਸਾਹਿਬ ਜੀ ਗੋਇੰਦਵਾਲ ਸਾਹਿਬ ਦੇ ਇਲਾਕੇ ਵਿੱਚ ਟਹਿਲ ਰਹੇ ਸਨ। ਸਿੱਖਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲੋ ਨਿਹਾਲ ਕਰਦੇ ਪਏ ਸਨ ਤੇ ਜਿਹੜੇ ਸੇਖ ਰਹਿੰਦੇ ਸਨ ਉਹਨਾਂ ਦਾ ਵੱਡਾ ਬਜ਼ੁਰਗ, ਉਹਨਾਂ ਦਾ ਚੌਧਰੀ, ਉਹਨਾਂ ਦਾ ਅਹਿਲਕਾਰ ਕੁਦਰਤੀ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਮਣੇ ਆ ਗਿਆ ਤੇ ਸੱਚੇ ਪਾਤਸ਼ਾਹ ਜੀ ਨੇ ਉਹ ਸੇਖ ਨੂੰ ਵੇਖਿਆ। ਉਹਨੂੰ ਜੋ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਦਿੱਤਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਇੱਕ ਤੇ ਸੰਪਰਦਾਵਾਂ ਨੇ ਇਹ ਬਾਹਰੀ ਤੌਰ ਤੇ ਉਥਾਨਕਾ ਮੰਨੀ ਹੈ, ਦੂਜਾ ਸੰਪਰਦਾਇ ਵਿਦਵਾਨਾਂ ਨੇ ਇਹਦਾ ਭਾਵੀ ਅਰਥ ਵੀ ਕੀਤਾ ਹੈ ਤੇ ਉਪਦੇਸ਼ ਆਮ ਜਨ ਜਨਾਰਦਨ ਗੁਰੂ ਕਿਆਂ ਸਿੱਖਾਂ ਨੂੰ ਵੀ ਇਹ ਸ਼ਬਦ ਤੇ ਦਿੱਤਾ ਹੈ। ਆਓ ਪਹਿਲਾਂ ਜਿਵੇਂ ਮਹਾਰਾਜ ਸਾਹਿਬ ਜੀ ਨੇ ਸੇਖ ਨੂੰ ਉਪਦੇਸ਼ ਦਿੱਤਾ ਆਪਾਂ ਉਹ ਮਹਾਰਾਜ ਸਾਹਿਬ ਜੀ ਦਾ ਹੁਕਮ ਸੁਣੀਏ, ਫਿਰ ਦੂਜੇ ਅਰਥ ਵਿੱਚ ਜਿਵੇਂ ਆਮ ਗੁਰੂ ਕੀ ਸੰਗਤ ਨੂੰ ਇਹ ਸ਼ਬਦ ਤੇ ਉਪਦੇਸ਼ ਮਿਲਦਾ ਹੈ ਉਹ ਉਪਦੇਸ਼ ਵੀ ਆਪਾਂ ਸਰਵਣ ਕਰਾਂਗੇ। ਕਈ ਕਹਿ ਦਿੰਦੇ ਨੇ ਜੀ ਗੁਰਬਾਣੀ ਦਾ ਇੱਕ ਹੀ ਅਰਥ ਹੋਣਾ ਚਾਹੀਦਾ ਹੈ। ਗੁਰੂ ਖਾਲਸਾ ਜੀ ਗੁਰਬਾਣੀ ਕਿਸੇ ਦੀ ਮੁਥਾਜ ਨਹੀਂ ਹੈ ਕਿ ਇਹ ਗੁਰਬਾਣੀ ਦਾ ਇੱਕ ਹੀ ਅਰਥ ਹੋਵੇਗਾ। ਜਿੱਥੋਂ ਤੱਕ ਕਿਸੇ ਦੀ ਸੁਰਤ ਜਾਂਦੀ ਹੈ ਉਹ ਆਪਣੇ ਸੁਰਤ ਦੇ ਮੁਤਾਬਕ ਗੁਰਬਾਣੀ ਦਾ ਅਰਥ ਕਰ ਲੈਂਦਾ ਹੈ। ਗੁਰਬਾਣੀ ਦਾ ਓੜਕ ਅਰਥ ਕੀ ਹੈ ਇਹ ਉਹੀ ਜਾਣ ਸਕਦਾ ਹੈ ਜਿਸ ਅਵਸਥਾ ਵਿੱਚ ਸਤਿਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ ਉਸ ਅਵਸਥਾ ਵਿੱਚ ਜਿਹਦੀ ਸੁਰਤ ਉੱਪਰ ਜਾਵੇ। ਸਤਿਗੁਰਾਂ ਦੀ ਸੁਰਤ ਕਿੱਥੇ ਸੀ? ਸਤਿਗੁਰਾਂ ਦੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਵਾਹਿਗੁਰੂ ਦੇ ਨਾਲ ਅਭੇਦ ਹੋ ਚੁੱਕੀ ਸੀ। ਇਹ ਜਿਹਾ ਸੰਸਾਰ ਦੇ ਉੱਪਰ ਕੋਈ ਨਹੀਂ ਜਿਹਦੀ ਸੁਰਤ ਦਾ ਮੁਕਾਬਲਾ ਸਤਿਗੁਰਾਂ ਦੀ ਸੁਰਤ ਦੇ ਨਾਲ ਕੀਤਾ ਜਾਵੇ। ਦੂਜਾ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਪ੍ਰਥਾਈ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਜੋ ਮਹਾਂਪੁਰਖ ਉਪਦੇਸ਼ ਭਾਵੇਂ ਇੱਕ ਨੂੰ ਦਿੰਦਾ ਹੈ ਪਰ ਉਹ ਉਪਦੇਸ਼ ਸਾਰਿਆਂ ਲਈ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੇ ਕੋਈ ਜੋਗੀ ਆ ਜਾਵੇ, ਇਹ ਸ਼ਬਦ ਦੇ ਅਰਥ ਜੋਗੀ ਨੇ ਆਪਣੇ ਨਜ਼ਰੀਏ ਨਾਲ ਸਮਝ ਲੈਣੇ ਨੇ, ਜੋਗੀ ਨੂੰ ਉਸ ਦੇ ਮਤ ਅਨੁਸਾਰ ਉਪਦੇਸ਼ ਮਿਲ ਜਾਣਾ ਹੈ। ਇੱਥੇ ਕੋਈ ਸਿਦਕੀ ਸਿੱਖ ਆ ਜਾਵੇ ਉਹਨੇ ਆਪਣੇ ਨਜ਼ਰੀਏ ਨਾਲ ਇਹ ਗੁਰਬਾਣੀ ਦੇ ਉਪਦੇਸ਼ ਨੂੰ ਸਮਝ ਲੈਣਾ ਹੈ। ਕੋਈ ਪ੍ਰੇਮੀ ਸਿੱਖ ਆ ਜਾਵੇ ਉਹਨੇ ਆਪਣੇ ਨਜ਼ਰੀਏ ਨਾਲ ਇਹ ਗੁਰਬਾਣੀ ਦੇ ਅਰਥ ਨੂੰ ਸਮਝ ਲੈਣਾ ਹੈ। ਜਿੰਨੇ ਵੀ ਸਿੱਖ ਜਿਸ ਵੀ ਭਾਰਤ ਦੇ ਗੁਰੂ ਦੀ ਹਜ਼ੂਰੀ ਵਿੱਚ ਚੱਲ ਕੇ ਆਉਣ ਅਰਥ ਉਸੇ ਪ੍ਰਕਾਰ ਦਾ ਹੋ ਜਾਣਾ ਹੈ। ਇਸ ਲਈ ਗੁਰਬਾਣੀ ਦਾ ਇੱਕ ਅਰਥ ਨਹੀਂ ਹੋ ਸਕਦਾ। ਸਿੱਖਾਂ ਦੇ ਸੁਰਤੇ ਨਾਨਾ ਪ੍ਰਕਾਰ ਦੇ ਨੇ ਤੇ ਗੁਰਬਾਣੀ ਦੇ ਅਰਥ ਵੀ ਨਾਨਾ ਪ੍ਰਕਾਰ ਦੇ ਨੇ। ਅਰਥ ਕਰਨ ਦੀ ਇੱਕ ਮਰਿਆਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਜੋ ਸਿਧਾਂਤ ਹੈ, ਜੋ ਮਰਿਆਦਾ ਹੈ, ਗੁਰਬਾਣੀ ਦਾ ਅਰਥ ਉਸ ਮਰਿਆਦਾ ਵਿੱਚ ਹੋਵੇ ਭਾਵੇਂ ਕਿਸੇ ਵੀ ਢੰਗ ਦਾ ਹੋਵੇ ਅਨੁਕੂਲ ਹੈ। ਜਿਹੜਾ ਮਰਿਆਦਾ ਤੇ ਬਾਹਰ ਹੈ ਉਹ ਗੁਰਬਾਣੀ ਦਾ ਅਰਥ ਵੀ ਅਨਰਥ ਹੋਵੇਗਾ ਤੇ ਅਨਰਥ ਕਰਨ ਦਾ ਫਿਰ ਗੁਰੂ ਖਾਲਸਾ ਜੀ ਗੁਨਾਹ ਵੀ ਹੈ। ਇਸ ਲਈ ਜਿਹੜੇ ਸੰਪਰਦਾਇ ਮਹਾਂਪੁਰਸ਼ ਹੋਏ ਨੇ ਉਹਨਾਂ ਨੇ ਗੁਰਬਾਣੀ ਦੇ ਸਿਧਾਂਤ ਮੁਤਾਬਕ ਗੁਰਬਾਣੀ ਦੇ ਨਾਨਾ ਪ੍ਰਕਾਰ ਦੇ ਅਰਥ ਕੀਤੇ ਨੇ। ਅਤੇ ਨਾਨਾ ਪ੍ਰਕਾਰ ਦਾ ਉਪਦੇਸ਼ ਗੁਰਬਾਣੀ ਦਾ ਗੁਰਸਿੱਖਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ। ਆਓ ਮਨ ਦੀਆਂ ਵਿਰਤਿਆਂ ਨੂੰ ਇਕਾਗਰ ਕਰੀਏ, ਧਿਆਨ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕਾ ਮਹੱਲਾ ਤੀਜਾ।
ਦੂਜੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦੇ ਪਏ ਨੇ। ਸਲੋਕ ਗੁਰੂ ਖਾਲਸਾ ਜੀ ਇੱਕ ਛੰਦ ਦਾ ਨਾਮ ਵੀ ਹੈ ਤੇ ਸੰਪਰਦਾਇ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਇਹ ਸਵੈ ਲੋਕ। ਜਿਹੜਾ ਇਹ ਉਪਦੇਸ਼ ਨੂੰ ਕਮਾਵੇਗਾ ਉਹ ਆਪਣੇ ਨਿੱਜੀ ਲੋਕ ਸੱਚਖੰਡ ਧਾਮ ਨੂੰ ਚਲਿਆ ਜਾਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹੱਲਾ ਸ਼ਬਦ ਦੋ ਤਰੀਕੇ ਨਾਲ ਲਿਖਿਆ ਹੈ, ਇੱਕ ਮੰਮਾ ਹਾਹਾ ਤੇ ਲੱਲੇ ਨੂੰ ਕੰਨਾ ਮਹੱਲਾ। ਇੱਕ ਮੰਮੇ ਦੇ ਅੱਗੇ ਦੋ ਵਿਸਰਗਾਂ ਪਈਆਂ ਹੋਈਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਵਿਸਰਗਾਂ ਸਹਿਸਕ੍ਰਿਤੀ ਵਿੱਚ ਵੀ ਆਉਂਦੀਆਂ ਨੇ, ਉਹ ਹਾਹੇ ਦੀ ਜਗ੍ਹਾ ਦੇ ਉੱਪਰ ਲੱਗੀਆਂ ਹੋਈਆਂ ਨੇ। ਇੱਕ ਵਿਸਰਗਾਂ ਗੁਰੂ ਖਾਲਸਾ ਜੀ ਮਹੱਲਾ ਪਦ ਦੇ ਜਨਾਇਕ ਹਨ। ਵੇ ਪ੍ਰਕਾਸ਼ ਗ੍ਰੰਥ ਵਿੱਚ ਕਲਗੀ ਧਰ ਪਾਤਸ਼ਾਹ ਜੀ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਯਮ ਰੱਖਿਆ ਹੈ, ਚੱਚੇ ਨੂੰ ਕਨੌੜਾ ਪਾ ਕੇ ਤੇ ਅੱਗੇ ਦੋ ਵਿਸਰਗਾਂ ਲਿਖ ਦਿੱਤੀਆਂ ਨੇ। ਇੱਕ ਗੁਰੂ ਖਾਲਸਾ ਜੀ ਸ੍ਰੀ ਨਾਨਕ ਪ੍ਰਕਾਸ਼ ਪੜ੍ਹੀਏ ਤੇ ਉਹਦੇ ਵਿੱਚ ਬਾਲਾ ਸੰਧਰ ਵਾਚ ਆਉਂਦਾ ਹੈ, ਉੱਥੇ ਵੀ ਗੁਰੂ ਖਾਲਸਾ ਜੀ ਵਿਸਰਗਾਂ ਦਾ ਉਪਯੋਗ ਹੈ। ਸੋ ਜੋ ਵਿਸਰਗਾਂ ਨੇ ਇਹ ਨਾਨਾ ਪ੍ਰਕਾਰ ਦੇ ਨਾਲ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਆਉਂਦੀਆਂ ਨੇ ਤੇ ਇਹਨਾਂ ਦਾ ਵੱਖੋ ਵੱਖਰਾ ਉਚਾਰਨ ਹੈ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਜਿਵੇਂ ਤੁਰਕੀ ਬਾਣੀ ਦਾ ਦਰਗਾਹੀ ਅਲਹਾਮ ਸੱਚੇ ਪਾਤਸ਼ਾਹ ਜੀ ਨੂੰ ਹੋਇਆ, ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਪਏ ਹਨ।
ਸੇਖਾ ਚਉ ਚੱਕਿਆ ਚਉ ਵਾਇਆ, ਤੂੰ ਮਨ ਇਕਤ ਘਰ ਆਣ।
ਮਹਾਰਾਜ ਸਾਹਿਬ ਜੀ ਕਹਿੰਦੇ ਇਹ ਸਿੱਖਾ ਚਉ ਚੱਕਿਆ, ਚੌਵਾਂ ਦਿਸ਼ਾਵਾਂ ਵਿੱਚ ਤੇਰਾ ਪ੍ਰਤਾਪ ਹੈ। ਲੋਕ ਜਾਣਦੇ ਨੇ ਵੀ ਤੁਸੀਂ ਸੇਖ ਬੜੇ ਜਾਂਬਾਜ਼ ਹੁੰਦੇ ਹੋ, ਪਰ ਤੂੰ ਚੋਵਾਇਆ ਮੈਨੇ ਪ੍ਰੇਰਿਆ ਹੋਇਆ ਹੈ ਮਰਵਾਏ ਖੱਤਰੀਆਂ ਦਾ, ਉਹਨਾਂ ਦੀ ਚੁੱਕਣਾ ਦੇ ਵਿੱਚ ਆਇਆ ਹੋਇਆ ਹੈ। ਆਪਣਿਆਂ ਦੇ ਨਾਲ ਤੂੰ ਪਿਆਰ ਕਰਦਾ ਹੈ ਤੇ ਗੁਰੂ ਦੇ ਸਿੱਖਾਂ ਦੇ ਨਾਲ ਤੂੰ ਵਿਰੋਧ ਕਰਦਾ ਹੈ। ਮੁਸਲਮਾਨਾਂ ਨੂੰ ਇਸਲਾਮੀ ਬੰਦਿਆਂ ਨੂੰ ਤੂੰ ਚੰਗਾ ਜਾਣਦਾ ਹੈ, ਖਤਰੇਟਿਆਂ ਨੂੰ ਤੂੰ ਅੱਛਾ ਜਾਣਦਾ ਹੈ। ਜਿਹੜੇ ਗੁਰੂ ਕੇ ਸਿੱਖ ਨੇ ਤੈਨੂੰ ਵੇਰ ਹੀ ਨਿਆਈ ਦਿਖਾਈ ਦਿੰਦੇ ਨੇ, ਇਹ ਗੱਲ ਤੇਰੇ ਲਈ ਚੰਗੀ ਨਹੀਂ ਹੈ। ਇਹ ਜਿਹੜਾ ਤੇਰਾ ਮਨ ਹੈ ਇਹਨੂੰ ਏਕਤਾ ਦੇ ਘਰ ਵਿੱਚ ਲਿਆਉਣਾ ਕਰ। ਜਿਹੜੀ ਨਿਗਾਹ ਦੇ ਨਾਲ ਤੂੰ ਇਸਲਾਮੀ ਬੰਦਿਆਂ ਨੂੰ ਵੇਖਣਾ ਹੈ, ਉਸੇ ਨਿਗਾਹ ਦੇ ਨਾਲ ਤੂੰ ਗੁਰੂ ਕੇ ਸਿੱਖਾਂ ਨੂੰ ਵੇਖਣਾ ਕਰ। ਜੇ ਖੁਦਾਇਆ ਪਾਕ ਅੱਲਾ ਇਸਲਾਮੀ ਬੰਦਿਆਂ ਵਿੱਚ ਵੱਸਦਾ ਹੈ ਤੇ ਉਹ ਗੁਰੂ ਕੇ ਸਿੱਖਾਂ ਵਿੱਚ ਵੀ ਵੱਸਦਾ ਹੈ। ਗੁਰੂ ਖਾਲਸਾ ਜੀ ਭੇਸ ਭਾਵੇਂ ਸਾਡੇ ਲਾਬਾਸੀ ਧਾਰਮਿਕ ਵੀ ਹੋਣ, ਪਰ ਈਰਖਾ ਨੰਦਿਆ ਤੇ ਦਵੈਚ ਸਾਡੇ ਵਿੱਚ ਕੁੱਟ ਕੁੱਟ ਕੇ ਭਰੀ ਹੈ। ਅਸੀਂ ਆਪਣਿਆਂ ਨੂੰ ਮੋਹ ਦੀ ਦ੍ਰਿਸ਼ਟੀ ਨਾਲ ਵੇਖਦੇ ਹਾਂ ਤੇ ਬਗਾਨਿਆਂ ਨੂੰ ਵੈਰ ਦੀ ਦ੍ਰਿਸ਼ਟੀ ਨਾਲ ਤੱਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਾਨੂੰ ਉਪਦੇਸ਼ ਦੇ ਕੇ ਏਕਤਾ ਦੇ ਉੱਪਰ ਪਹੁੰਚਾਉਂਦੀ ਹੈ। ਏਕਤਾ ਦਾ ਉਪਦੇਸ਼, ਏਕਤਾ ਦੀ ਦ੍ਰਿਸ਼ਟੀ ਦਾ ਉਪਦੇਸ਼ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਖਸ਼ਦੀ ਹੈ। ਸਭਾ ਕਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਇਕਲ ਮਾਟੀ ਕੁੰਜਰ ਚੀਤੀ ਭਾਂਜਣ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਉਹ ਰਾਮ ਸਾਰੇ ਪਾਸੇ ਬੈਠਾ ਹੋਇਆ ਹੈ। ਜਿਨ੍ਹਾਂ ਦੀ ਸਮਦ੍ਰਿਸ਼ਟੀ ਹੋ ਜਾਂਦੀ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੂੰ ਤੱਕਦੇ ਨੇ। ਉਹਨਾਂ ਨੂੰ ਚਿੜੀ ਤੇ ਹਾਥੀ ਵੱਖਰਾ ਨਹੀਂ ਦਿਖਾਈ ਦਿੰਦਾ, ਉਹ ਚੀਟੀ ਤੇ ਹਾਥੀ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੂੰ ਤੱਕਦੇ ਹਨ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦਾ ਸਾਨੀ ਕੋਈ ਨਹੀਂ ਹੋਇਆ। ਇੱਕ ਮੁਹੰਮਦ ਲਤੀਫ ਹੋਇਆ, ਉਹਨੇ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਲਿਖਿਆ ਹੈ। ਉਹ ਭੂਮਿਕਾ ਵਿੱਚ ਲਿਖਦਾ ਹੈ, ਕਲਗੀਆਂ ਵਾਲਿਆ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਤੇਰਾ ਇਤਿਹਾਸ ਕਿਹੜੇ ਪੱਖ ਤੋਂ ਲਿਖਣਾ ਸ਼ੁਰੂ ਕਰਾਂ। ਜੇ ਮੈਂ ਵੇਖਦਾ ਹੈ ਕਿ ਜੰਗ ਦੇ ਮੈਦਾਨ ਵਿੱਚ ਤੂੰ ਸ਼ਮਸ਼ੀਰ ਲਹਿਰਾਉਂਦਾ ਪਿਆ ਹੈ, ਘੋੜੇ ਤੇ ਬੈਠ ਕੇ ਬੁਲੰਦ ਸ਼ਮਸ਼ੀਰ ਹੱਥ ਵਿੱਚ ਪਕੜੀ ਹੈ, ਤੇ ਮੈਨੂੰ ਤੇਰੇ ਵਰਗਾ ਕੋਈ ਸੂਰਮਾ ਦਿਖਾਈ ਨਹੀਂ ਦਿੰਦਾ। ਜੇ ਤੂੰ 52 ਕਵੀਆਂ ਵਿੱਚ ਬੈਠ ਕੇ ਕਵਿਤਾ ਰਚਦਾ ਤੇ ਰਚਾਉਣਾ ਹੈ ਤੇ ਤੇਰੇ ਵਰਗਾ ਮਹਾਂ ਕਵੀ ਨਹੀਂ ਜਾਪਦਾ। ਜੇ ਤੂੰ ਅੰਮ੍ਰਿਤ ਦਾ ਦਾਨ ਦਿੰਦਾ ਹੈ ਤੇ ਤੇਰੇ ਵਰਗਾ ਮੈਨੂੰ ਦਾਨੀ ਕੋਈ ਨਹੀਂ ਜਾਪਦਾ। ਤੇ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਨਿਮਰਤਾ ਨਾਲ ਜਦੋਂ ਮੈਂ ਵੇਖਦਾ ਹੈ ਵੀ ਤੂੰ ਅੰਮ੍ਰਿਤ ਮੰਗਦਾ ਪਿਆ ਹੈ ਤੇ ਮੈਨੂੰ ਤੇਰੇ ਵਰਗਾ ਕੋਈ ਜਾਜਕ ਨਹੀਂ ਪ੍ਰਤੀਤ ਹੁੰਦਾ। ਧੰਨ ਹੈ ਕਲਗੀਆਂ ਵਾਲਿਆ, ਤੂੰ ਜੀਵਨ ਦੇ ਹਰੇਕ ਪੱਖ ਵਿੱਚ ਪੂਰਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਕੋਈ ਮਹਾਂ ਕਵੀ ਨਹੀਂ ਹੋਇਆ। ਸ਼ਾਂਤ ਰਸ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦੇ ਅਸਤੋਤਰ ਗਾਏ ਜਾਂਦੇ ਨੇ, ਵਡਿਆਈ ਕੀਤੀ ਜਾਂਦੀ ਹੈ, ਸੁਣੀ ਜਾਂਦੀ ਹੈ। ਵੀਰ ਰਸ ਵਿੱਚ ਜੰਗੀ ਮਹਾਂਕਾਵ ਤੇ ਲਿਖੇ ਜਾ ਸਕਦੇ ਨੇ, ਪਰ ਅਕਾਲ ਪੁਰਖ ਪਰਮੇਸ਼ਵਰ ਦੇ ਅਸਤੋਤਰ ਗਾਉਣੇ ਮੁਸ਼ਕਲ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਸਾਰੀ ਵੀਰ ਰਸਮਈ ਹੈ। ਮਹਾਰਾਜ ਨੇ ਵੀਰ ਰਸ ਦੇ ਵਿੱਚ ਅਕਾਲ ਪੁਰਖ ਦੇ ਅਸਤੋਤਰ ਗਾਏ ਹਨ। ਕਬੀਤ, ਕੜਖਾ, ਭੁਜੰਗ ਤੇ ਚਾਚਰੀ ਇਤਿਹਾਸਿਕ ਜਿਹੜੇ ਛੰਦ ਹਨ, ਇਹਨਾਂ ਦਾ ਪ੍ਰਯੋਗ ਜੰਗ ਦੇ ਮਹਾਂਕਾਵ ਵਿੱਚ ਤੇ ਕੀਤਾ ਜਾ ਸਕਦਾ ਹੈ, ਪਰ ਅਕਾਲ ਪੁਰਖ ਪਰਮੇਸ਼ਵਰ ਦੀ ਉਸਤਤ ਵਿੱਚ ਨਹੀਂ ਕੀਤਾ ਜਾਂਦਾ। ਸਤਿਗੁਰਾਂ ਨੇ ਅਕਾਲ ਉਸਤਤ ਲਿਖੀ ਹੈ, ਉਹਦੇ ਵਿੱਚ ਕਬਿਤ ਲਿਖੇ ਨੇ, ਕਤੋਂ ਸੁਚੇਤ ਹੋਏ ਕਿ ਚੇਤਨਾ ਕੁਚਾਰ ਕੀਓ, ਕਤੋਂ ਅਚਿੰਤ ਹੋਏ ਕਿ ਸੋਭਤ ਅਚੇਤ ਹੋ। ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ, ਮੈਂ ਸੰਸਾਰ ਵੱਲ ਝਾਤੀ ਮਾਰਦਾ ਹੈ, ਕਿਤੇ ਤੇ ਤੂੰ ਤਿਆਰ ਬਰ ਤਿਆਰ ਹੋ ਕੇ ਬੈਠਾ ਹੈ ਤੇ ਕਿਤੇ ਤੂੰ ਬੇਖਬਰ ਹੋ ਕੇ ਬੈਠਾ ਹੈ। ਕਿਤੋਂ ਪਿਖਾਰੀ ਹੋਏ ਕਿ ਮੰਗ ਤੇ ਫਿਰੇ ਤੇ ਭੀਖ, ਕਹੋ ਮਹਾਦਾਨ ਹੋਏ ਕਿ ਮੰਗੋ ਧਨ ਦੇਤ ਹੋ। ਕਿਤੇ ਤੂੰ ਭਿਖਾਰੀ ਬਣ ਕੇ ਬੈਠਾ ਹੈ, ਢੇਲਾ ਢੇਲਾ ਮੰਗਦਾ ਪਿਆ ਹੈ, ਤੇ ਕਿਤੇ ਇਹ ਅਕਾਲ ਪੁਰਖ ਪਰਮੇਸ਼ਵਰ ਤੂੰ ਮਹਾਂਦਾਨੀ ਬਣ ਕੇ ਜਿੰਨਾ ਕੋਈ ਮੰਗਦਾ ਹੈ ਓਨਾ ਹੀ ਦੇਈ ਜਾਂਦਾ ਹੈ। ਕਹੋ ਬੇਬਰੀਤ, ਕਹੋ ਤਸ ਬੇਪਰੀਤ, ਕਹੋ ਤੁਰਗਣੇ ਅਤੀਤ, ਕਹੋ ਸੁਰਗਣੇ ਸਮੇਤ ਹੋ। ਕਿਤੇ ਤੂੰ ਧਾਰਮਿਕ ਰੀਤੀ ਮਰਿਆਦਾ ਅਨੁਸਾਰ ਹੈ ਤੇ ਕਿਤੇ ਤੂੰ ਧਾਰਮਿਕ ਰੀਤੀ ਤੋਂ ਬਿਲਕੁਲ ਹੀ ਉਲਟ ਹੋ ਕੇ ਖੇਡਾਂ ਖੇਡਦਾ ਪਿਆ ਹੈ। ਕਿਤੇ ਤੂੰ ਤਿੰਨ ਗੁਣਾਂ ਦੇ ਸਮੇਤ, ਕਿਤੇ ਤੂੰ ਤਿੰਨਾਂ ਗੁਣਾਂ ਤੋਂ ਨਿਰਲੇਪ। ਹੇ ਅਕਾਲ ਪੁਰਖ ਪਰਮੇਸ਼ਵਰ, ਤੇਰੀ ਮਹਿਮਾ ਅਗਮੰਗ ਅਪਾਰ ਹੈ। ਮਹਾਰਾਜ ਨੇ ਇਹ ਅਕਾਲ ਪੁਰਖ ਪਰਮੇਸ਼ਵਰ ਦਾ ਅਨੋਖਾ ਰੂਪ ਦੱਸਿਆ ਹੈ। ਸੱਚੇ ਪਾਤਸ਼ਾਹ ਜੀ ਜਿੱਧਰ ਨਿਗਾਹ ਮਾਰਦੇ ਉਹਨਾਂ ਨੂੰ ਅਕਾਲ ਪੁਰਖ ਦਿਖਾਈ ਦਿੰਦਾ। ਉਹਨਾਂ ਨੂੰ ਇਹ ਨਹੀਂ ਦਿਸਦਾ ਵੀ ਇਹ ਭਿਖਾਰੀ ਹੈ, ਇਹ ਦੇਣ ਵਾਲਾ ਮਹਾਂਦਾਨੀ ਹੈ। ਉਹਨਾਂ ਨੂੰ ਦਿਸਦਾ ਵੀ ਮੰਗਦਾ ਵੀ ਉਹੀ ਪਿਆ ਹੈ ਤੇ ਦਿੰਦਾ ਵੀ ਉਹੀ ਪਿਆ ਹੈ। ਇਹਨੂੰ ਸਮਦ੍ਰਿਸ਼ਟੀ ਕਹਿੰਦੇ ਨੇ। ਨਾਮਦੇਵ ਜੀ ਭਗਤਾਂ ਦੀ ਦੁਨੀਆਂ ਵਿੱਚੋਂ ਮਹਾਨ ਭਗਤ ਹੋਏ ਨੇ। ਉਹਨਾਂ ਦੇ ਪਾਵਨ ਬਚਨ ਨੇ, ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਇੱਕ ਵਾਰ ਭਗਤ ਨਾਮਦੇਵ ਜੀ ਤੁਰੇ ਜਾਂਦੇ ਤੇ ਪਿੰਡਾਂ ਵਿੱਚ ਰਿਵਾਜ਼ ਹੁੰਦਾ ਹੈ ਪਾਥੀਆਂ ਪੱਥਣ ਦਾ, ਗੋਆ ਲੈ ਕੇ ਤੇ ਪਾਥੀਆਂ ਪੱਥਦੀਆਂ ਨੇ ਮਾਈਆਂ, ਤੇ ਪਾਥੀਆਂ ਪੱਥ ਰਹੀਆਂ ਸਨ ਕੁੱਝ ਬੀਬੀਆਂ, ਤੇ ਉਹ ਗੋਆ ਲੈ ਕੇ ਤੇ ਕੰਧ ਨੂੰ ਲਾਈ ਜਾਂਦੀਆਂ ਸਨ। ਜਦੋਂ ਗੋਆ ਸੁੱਕ ਜਾਵੇ ਤੇ ਉਹ ਪਾਥੀਆਂ ਆਪੇ ਡਿੱਗ ਪੈਂਦੀਆਂ ਨੇ। ਆਮ ਪਿੰਡਾਂ ਵਿੱਚ ਰਿਵਾਜ਼ ਅੱਜ ਵੀ ਹੈ। ਤੇ ਜਦੋਂ ਗੁਰੂ ਖਾਲਸਾ ਜੀ ਉਹ ਗੋਹਾ ਲਾ ਰਹੀਆਂ ਸਨ ਤੇ ਉਹਦੇ ਵਿੱਚ ਆਵਾਜ਼ ਆਵੇ ਠਿੱਪ ਠਿੱਪ ਦੀ, ਬਿੱਠ ਬਿੱਠ ਦੀ, ਤੇ ਭਗਤ ਨਾਮਦੇਵ ਜੀ ਨੇ ਸੁਣਿਆ ਵੀ ਇਹਦੇ ਵਿੱਚ ਆਵਾਜ਼ ਆਉਂਦੀ ਹੈ ਬੀਠਲ ਬੀਠਲ ਦੀ, ਇਹਦੇ ਵਿੱਚ ਵੀ ਮੇਰਾ ਪਿਆਰਾ ਵੱਸਦਾ ਪਿਆ ਹੈ। ਉਹਨਾਂ ਨੇ ਰੱਬ ਦਾ ਨਾਮ ਬੀਠਲ ਰੱਖਿਆ ਸੀ। ਭਾਈ ਨੰਦ ਲਾਲ ਸਾਹਿਬ ਜੀ ਦਾ ਮਹਾਂਕਾਵਿ ਪੜਿਆ ਜਾਵੇ, ਆਪ ਜੀ ਕਹਿੰਦੇ ਨੇ ਗਾਹੇ ਸੂਫੀ ਗਾਹੇ ਜ਼ਾਹਦ ਗਹੇ ਕਲੰਦਰ ਮੇਸ਼ਵਦ ਰੰਗ ਆਏ ਮੁਖ ਤਲਫ ਦਾਰਦ ਬੁੱਤੇ ਉਲਾਰੇ ਮਾ। ਉਹ ਕਹਿੰਦੇ ਜੇ ਮੈਂ ਸੂਫੀ ਬੰਦਾ ਵੇਖਦਾ ਨਾ, ਸੂਫੀ ਕਹਿੰਦੇ ਨੇ ਫਕੀਰ ਨੂੰ, ਉਹਦੇ ਵਿੱਚ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਤੇਰਾ ਹੀ ਦੀਦਾਰ ਹੁੰਦਾ ਹੈ। ਜੇ ਮੈਂ ਜ਼ਾਹਿਦ ਬੰਦਾ ਵੇਖਦਾ ਹੈ, ਜ਼ਾਹਿਦ ਉਹਨੂੰ ਕਹਿੰਦੇ ਹੈ ਜੋ ਪੱਕਾ ਮੁਸਲਮਾਨ ਹੋਵੇ, ਪੰਜ ਨਮਾਜ਼ਾਂ ਪੜ੍ਹਦਾ ਹੋਵੇ, ਸ਼ਰ੍ਹਾ ਦਾ ਪੱਕਾ ਹੋਵੇ, ਤਰੀਕਤ ਹਕੀਕਤ ਸ਼ਰੀਅਤ ਮਾਰਫਤ ਇਸਲਾਮ ਦੀਆਂ ਚਾਰੇ ਪੁਸਤਕਾਂ ਨੂੰ ਪੜ੍ਹਨ ਵਾਲਾ, ਉਹਨਾਂ ਦੇ ਅਨੁਸਾਰੀ ਚੱਲਣ ਵਾਲਾ ਹੋਵੇ, ਉਹਨੂੰ ਜ਼ਾਹਿਦ ਕਹਿੰਦੇ ਨੇ। ਜੇ ਮੈਂ ਪੱਕਾ ਮੁਸਲਮਾਨ ਵੇਖਦਾ ਹੈ, ਉਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮੈਨੂੰ ਤੇਰਾ ਹੀ ਦੀਦਾਰ ਹੁੰਦਾ ਹੈ। ਤੇ ਕਲੰਦਰ ਕਹਿੰਦੇ ਨੇ ਜਿਹੜੇ ਮਸਤਾਨੇ ਦੀਵਾਨੇ ਪ੍ਰਧਾਨੇ ਹੁੰਦੇ ਨੇ, ਤੇ ਬੇਪਰਵਾਹ ਰਹਿੰਦੇ ਨੇ, ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਪ ਸੁਆਮੀ, ਜਿਨ੍ਹਾਂ ਨੂੰ ਕਿਸੇ ਦੀ ਪਰਵਾਹ ਹੀ ਕੋਈ ਨਹੀਂ, ਆਪਣੀ ਮਸਤੀ ਵਿੱਚ ਰਹਿੰਦੇ ਨੇ। ਜਿਵੇਂ ਸਰਮੱਧ ਹੋਇਆ ਹੈ ਔਰੰਗਜ਼ੇਬ ਦੇ ਵੇਲੇ, ਉਹਨਾਂ ਨੂੰ ਕਲੰਦਰ ਕਹਿੰਦੇ ਨੇ ਫਾਰਸੀ ਬੋਲੀ ਵਿੱਚ। ਉਹ ਕਹਿੰਦੇ ਜੇ ਮੈਂ ਕੋਈ ਮਸਤਾਨਾ ਦੀਵਾਨਾ ਪ੍ਰਧਾਨਾ ਵੇਖਦਾ ਹਾਂ, ਉਹਨਾਂ ਵਿੱਚ ਵੀ ਕਲਗੀਆਂ ਵਾਲਿਆ, ਮੈਨੂੰ ਤੇਰਾ ਹੀ ਦੀਦਾਰ ਹੁੰਦਾ ਹੈ। ਤੂੰ ਵੱਖੋ ਵੱਖਰੇ ਰੰਗਾਂ ਵਿੱਚ ਖੇਡਣ ਵਾਲਾ ਮੇਰਾ ਛਲੀਆ ਮਾਹੀ ਹੈ, ਮੈਨੂੰ ਛਲਦਾ ਹੈ। ਕਦੇ ਤੂੰ ਸੂਫੀ ਬਣ ਕੇ ਆ ਜਾਂਦਾ ਹੈ, ਕਦੇ ਪੱਕਾ ਮੁਸਲਮਾਨ ਬਣ ਕੇ ਆ ਜਾਂਦਾ ਹੈ, ਕਦੇ ਤੂੰ ਮਸਤਾਨਾ ਬਣ ਕੇ ਆ ਜਾਂਦਾ ਹੈ। ਇਹ ਹੈ ਸਮਦ੍ਰਿਸ਼ਟੀ। ਜਿੰਨਾ ਉੱਪਰ ਗੁਰੂ ਦੀ ਕਿਰਪਾ ਹੋਵੇ, ਉਹ ਇੱਕ ਦ੍ਰਿਸ਼ਟੀ ਨਾਲ ਦੇਖਦੇ ਨੇ। ਉਹਨਾਂ ਨੂੰ ਆਪਣਾ ਪੁੱਤ ਵੀ ਉਹੋ ਜਿਹਾ ਲੱਗਦਾ ਹੈ ਤੇ ਬਗਾਨਾ ਪੁੱਤ ਵੀ ਉਹੋ ਜਿਹਾ ਲੱਗਦਾ ਹੈ। ਆਪਣੇ ਤੇ ਪਰਾਏ ਦਾ ਫਰਕ ਉਹਨਾਂ ਵਿੱਚੋਂ ਮਿਟ ਜਾਂਦਾ ਹੈ। ਸੁਖਮਨੀ ਸਾਹਿਬ ਜੀ ਦੀ ਪਾਕ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਦੇ ਬਚਨ ਨੇ, ਜੈਸਾ ਸਵਰਨ ਤੈਸੀ ਉਸ ਮਾਟੀ, ਹੱਥ ਵਿੱਚ ਸੋਨਾ ਫੜਾ ਦੇ ਉਹ ਵੀ ਉਹੋ ਜਿਹਾ ਹੀ ਹੈ, ਮਿੱਟੀ ਪਕੜਾ ਦੇ ਉਹ ਵੀ ਉਹੋ ਜਿਹੀ ਹੈ, ਜ਼ਹਿਰ ਦਾ ਪਿਆਲਾ ਵੀ ਉਹੋ ਜਿਹਾ ਹੀ ਹੈ ਤੇ ਅੰਮ੍ਰਿਤ ਦੇ ਘੁੱਟ ਵੀ ਉਹੋ ਜਿਹੇ ਨੇ। ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਜੀਵਨ ਮੁਕਤ ਆਖਿਆ ਹੈ। ਇਹ ਅਵਸਥਾ ਬੜੀ ਉੱਚੀ ਹੈ। ਗੁਰੂ ਦੀ ਕਿਰਪਾ ਹੋਵੇ ਤੇ ਇਹ ਅਵਸਥਾ ਕੁਝ ਕੁ ਸਿੱਖਾਂ ਨੂੰ ਲੱਭੀ ਹੈ ਤੇ ਲੱਭਦੀ ਹੈ। ਦਸਵੇਂ ਪਾਤਸ਼ਾਹ ਜੀ ਦੇ ਵੇਲੇ ਭਾਈ ਕਨ੍ਹਈਆ ਜੀ ਹੋਏ ਨੇ, ਉਹ ਸਿੱਖਾਂ ਨੂੰ ਵੀ ਪਾਣੀ ਪਿਲਾਉਂਦੇ ਤੇ ਦੁਸ਼ਮਣਾਂ ਨੂੰ ਵੀ। ਸ਼ਿਕਾਇਤਕਾਰੀਆਂ ਨੇ ਸ਼ਿਕਾਇਤ ਕੀਤੀ ਜੀ ਕਨ੍ਹਈਆ ਤੇ ਦੁਸ਼ਮਣਾਂ ਨਾਲ ਰਲਿਆ ਫਿਰਦਾ ਹੈ। ਗਰੀਬ ਨਵਾਜ ਦੀ ਦਰਗਾਹ ਵਿੱਚ ਪੇਸ਼ ਹੋਏ, ਕਹਿਣ ਲੱਗੇ ਮੈਨੂੰ ਆਪਣਾ ਪਰਾਇਆ ਨਹੀਂ ਕੋਈ ਦੂਜਾ, ਮੈਨੂੰ ਨਹੀਂ ਪਤਾ ਵੀ ਕਿਹੜਾ ਮਿੱਤਰ ਹੈ ਤੇ ਕਿਹੜਾ ਦੁਸ਼ਮਣ ਹੈ। ਮੈਂ ਤੇ ਜਿੱਧਰ ਝਾਤ ਮਾਰਦਾ ਹੈ ਕਲਗੀਆਂ ਵਾਲਿਆ, ਉੱਧਰ ਤੂੰ ਹੀ ਦਿਖਾਈ ਦਿੰਦਾ ਹੈ। ਇਹ ਅਵਸਥਾ ਸਿੱਖਾਂ ਦੀ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਦੇ ਨੇ, ਹੇ ਸਿੱਖਾ ਤੂੰ ਚੌਵਾਂ ਚੱਕਾਂ ਵਿੱਚ ਮੰਨਿਆ ਹੈ, ਤੈਨੂੰ ਲੋਕ ਬੜਾ ਸਤਿਕਾਰ ਦਿੰਦੇ ਨੇ, ਪਰ ਮਰਵਾਏ ਖੱਤਰੀਆਂ ਦੀ ਚੁੱਕਣਾ ਵਿੱਚ ਆ ਕੇ ਤੂੰ ਸਿੱਖਾਂ ਨਾਲ ਵੈਰ ਕਰਦਾ ਹੈ, ਆਪਣਿਆਂ ਨਾਲ ਪਿਆਰ ਕਰਦਾ ਹੈ, ਇਹ ਗੱਲ ਅੱਛੀ ਨਹੀਂ ਹੈ ਤੇਰੇ ਵਾਸਤੇ। ਤੂੰ ਆਪਣੇ ਮਨ ਨੂੰ ਏਕਤਾ ਦੇ ਘਰ ਵਿੱਚ ਲਿਆ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਤੱਕਣਾ ਕਰ, ਜਿਹੋ ਜਿਹੇ ਤੇਰੇ ਆਪਣੇ ਨੇ ਉਹਨਾਂ ਵਿੱਚ ਤੂੰ ਖੁਦਾਇਆ ਜਾਣਦਾ ਹੈ, ਇਹੋ ਜਿਹਾ ਖੁਦਾਇਆ ਤੂੰ ਸਿੱਖਾਂ ਵਿੱਚ ਵੀ ਜਾਣ, ਸਿੱਖਾਂ ਦੇ ਨਾਲ ਤੂੰ ਇਹ ਵੈਰ ਵਿਰੋਧ ਨਾ ਕਰ। ਜਿੰਨਾ ਚਿਰ ਤੂੰ ਏਕਤਾ ਦੇ ਘਰ ਵਿੱਚ ਨਹੀਂ ਆਵੇਂਗਾ, ਖੁਦਾਇਆ ਦੀ ਦਰਗਾਹ ਵਿੱਚ ਤੂੰ ਪ੍ਰਵਾਨ ਨਹੀਂ ਚੜੇਗਾ।
ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ,
ਤੂਹੜ ਇਹ ਮੇਰਾ ਹੈ ਤੇ ਤੂਹੜ ਇਹ ਤੇਰਾ ਹੈ, ਇਹ ਛੱਡ ਦੇ, ਮੈਂ ਮੇਰੀ ਦੇ ਚੱਕਰ ਵਿੱਚੋਂ ਤੂੰ ਪਰੇ ਹਟ ਗਿਆ, ਤੇ ਗੁਰੂ ਦੇ ਸ਼ਬਦ ਨੂੰ ਪਛਾਣ, ਕਿਉਂਕਿ ਜਿੰਨਾ ਚਿਰ ਆਪਾਂ ਮੈਂ ਮੇਰੀ ਦੇ ਚੱਕਰ ਵਿੱਚ ਪਏ ਹੈ ਨਾ, ਉਹਨਾਂ ਚਿਰ ਆਪਾਂ ਸਮਝੀਏ ਵੀ ਆਪਾਂ ਗੁਰਮਤ ਦੇ ਰਸਤੇ ਤੇ ਅਜੇ ਪੈਰ ਵੀ ਨਹੀਂ ਧਰਿਆ। ਗੁਰੂ ਨਾਨਕ ਸਾਹਿਬ ਜੀ ਦਾ ਪੰਧ ਤੂੰ ਤੋਂ ਸ਼ੁਰੂ ਹੁੰਦਾ ਹੈ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂ, ਜਬ ਆਪਾਂ ਪਰਕਾ ਮਿਟ ਗਿਆ ਜਤ ਦੇਖਾ ਤਤ ਤੂੰ। ਇਹ ਮਾਰਗ ਤੂੰ ਤੋਂ ਸ਼ੁਰੂ ਹੁੰਦਾ ਹੈ, ਇੱਥੇ ਮੈਂ ਦੀ ਥਾਂ ਕੋਈ ਨਹੀਂ। ਗੁਰੂ ਗਰੀਬ ਨਿਵਾਜ ਕਲਗੀਧਰ ਜੀ ਉਹ ਬਚਨ ਕਰਦੇ, ਗਰਭ ਬੁਰਾ ਨਰਕ ਕਾ ਦੁਆਰਾ ਤਾਂ ਤੂੰ ਬਚ ਕਰ ਚੱਲੀਏ। ਹੇ ਸਿੱਖਾ, ਹੰਕਾਰ ਬੜਾ ਬੁਰਾ ਹੈ, ਇਹਨੂੰ ਨਰਕਾਂ ਦਾ ਦਰਵਾਜ਼ਾ ਸਮਝ। ਜਿਹੜਾ ਮੈਂ ਕਰਦਾ ਹੈ ਨਾ, ਉਹ ਸਮਝੇ ਵੀ ਮੈਂ ਨਰਕਾਂ ਦੇ ਦਰਵਾਜ਼ੇ ਤੇ ਖਲੋਤਾ ਹਾਂ, ਕਿਉਂਕਿ ਹੰਕਾਰੀ ਦਾ ਹਾਲ ਬੜਾ ਬੁਰਾ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਅਹੰਕਾਰ ਜਾਂ ਨਿੰਦਕਾ ਪਿੱਠ ਦੇ ਨਾਮ ਦੇ ਮੁਖ ਲਾਇਆ। ਹੰਕਾਰੀਆਂ ਵੱਲ ਤੇ ਸੱਚੇ ਪਾਤਸ਼ਾਹ ਪਿੱਠ ਕਰੀ ਬੈਠੇ ਨੇ, ਨਾਮ ਜਪਣ ਵਾਲਿਆਂ ਨੂੰ ਮੂੰਹ ਲਾਉਂਦੇ ਹਨ। ਇਸ ਲਈ ਮਹਾਰਾਜ ਕਹਿੰਦੇ ਨੇ, ਹੇ ਸਿੱਖਾ, ਇਹ ਮੇਰਾ ਹੈ, ਇਹ ਤੇਰਾ ਹੈ, ਇਹਨੂੰ ਛੱਡ ਦੇ। ਸ਼ਬਦ ਦਾ ਅਰਥ ਉਪਦੇਸ਼, ਗੁਰਾਂ ਦੇ ਉਪਦੇਸ਼ ਨੂੰ ਪਛਾਣਨਾ ਕਰ। ਜੋ ਮਹਾਰਾਜ ਨੇ ਉਪਦੇਸ਼ ਦਿੱਤਾ ਹੋਏ, ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਮੁਗਲਾਏ। ਇਹ ਗੁਰਾਂ ਦੇ ਉਪਦੇਸ਼ ਨੂੰ ਤੂੰ ਪਛਾਣਨਾ ਕਰ।
ਸਤਿਗੁਰ ਅੱਗੇ ਟਹਿ ਪਉ, ਸਭ ਕਿਛ ਜਾਣ ਜਾਣ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਹੇ ਸਿੱਖਾ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਉਹਨਾਂ ਦੇ ਅੱਗੇ ਢਹਿ ਪਉ, ਉਹਨਾਂ ਦੀ ਗੱਲ ਮੰਨ ਲਾ, ਢਹਿ ਪੈ। ਗੁਰੂ ਖਾਲਸਾ ਜੀ, ਜਿੰਨਾ ਚਿਰ ਆਪਾਂ ਗੁਰੂ ਦੇ ਅੱਗੇ ਢਹਿੰਦੇ ਨਹੀਂ, ਉਹਨਾਂ ਚਿਰ ਗੱਲ ਨਹੀਂ ਜੇ ਬਣਦੀ। ਆਕੜਿਆ ਬੰਦਾ ਕੁਝ ਨਹੀਂ ਜੇ ਖੱਟਦਾ, ਇੱਥੇ ਢਹਿਣਾ ਪੈਂਦਾ ਹੈ। ਜਿਹੜੇ ਢਹਿ ਪਏ ਉਹ ਗੁਰੂ ਖਾਲਸਾ ਜੀ ਕੀੜੀ ਤੋਂ ਹਾਥੀ ਹੋ ਗਏ, ਉਹ ਫਰਸ਼ ਤੋਂ ਅਰਸ਼ ਹੋ ਗਏ, ਜਿਹਨਾਂ ਨੇ ਗੁਰ ਚਰਨਾਂ ਵਿੱਚ ਆ ਕੇ ਢਹਿਣਾ ਕੀਤਾ ਹੈ। ਭਾਵੇਂ ਸਿੱਖ ਇਤਿਹਾਸ ਪੜ੍ਹ ਲਵੋ ਤੇ ਭਾਵੇਂ ਗੁਰ ਇਤਿਹਾਸ ਪੜ੍ਹ ਲਵੋ, ਅਨੇਕਾਂ ਹੀ ਗਵਾਹੀਆਂ, ਅਨੇਕਾਂ ਹੀ ਸਾਖੀਆਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਸਤਿਗੁਰਾਂ ਦੀ ਪਾਵਨ ਬਾਣੀ ਵਿੱਚ ਬਚਨ ਨੇ, ਸਤਿਗੁਰੇ ਆਇਓ ਸਰਨ ਤੁਹਾਰੀ, ਮਿਲੋ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਸਤਿਗੁਰੂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ, ਮੈਂ ਢਹਿ ਪਿਆ ਹਾਂ। ਸੰਸਾਰ ਦੇ ਵਿੱਚ ਰਿਸ਼ਤੇਦਾਰ, ਕੁਟੰਬੀ, ਸੱਜਣ ਮਿੱਤਰ, ਰਾਜੇ ਸਭ ਦੇਖ ਲਏ ਨੇ, ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਹੁਣ ਤੇ ਗੁਰੂ ਗਰੀਬ ਨਿਵਾਜ ਤੋਂ ਹੀ ਹੈ, ਸਭੇ ਭੱਜੇ ਆਸਰਾ ਢੋਈ ਕੋਈ ਨਾ ਦੇ, ਕਿਤੇ ਆਵੇ ਉਸ ਪਾਰ ਬ੍ਰਹਮ ਲੱਗਿਆ ਨਾ ਤੱਤੀ ਵਾਓ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਬਚਨ ਨੇ, ਸਾਰੇ ਆਸਰੇ ਭੱਜ ਜਾਣ, ਕੋਈ ਹੱਥ ਨਾ ਫੜਾਵੇ, ਕੋਈ ਬਾਂਹ ਨਾ ਫੜੇ, ਢੋਈ ਕੋਈ ਨਾ ਦੇਵੇ, ਰੱਬ ਚੇਤੇ ਆ ਜਾਵੇ ਨਾ ਤੇ ਉਹ ਬੰਦੇ ਨੂੰ ਤੱਤੀ ਵਾਹ ਨਹੀਂ ਲੱਗਦੀ। ਜਿਹਨੂੰ ਰੱਬ ਚੇਤੇ ਆ ਜਾਵੇ ਇਹੋ ਜਿਹੇ ਮੌਕੇ ਤੇ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਣਾ ਗੁਰੂ ਖਾਲਸਾ ਜੀ ਕੁਝ ਹੋਰ ਹੀ ਢੰਗ ਦਾ ਹੈ, ਤੇ ਜਿਹੜੇ ਆਉਂਦੇ ਹਨ ਉਹਨਾਂ ਦੇ ਬੇੜੇ ਪਾਰ ਲੰਘ ਜਾਂਦੇ ਹਨ। ਸਰਨ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ, ਸਰ ਨਾਮ ਤੀਰ ਦਾ ਹੈ, ਜਿਵੇਂ ਤੀਰ ਗੁਰੂ ਖਾਲਸਾ ਜੀ ਆਪਣੇ ਆਪ ਵਿੱਚ ਸਿੱਧਾ ਹੁੰਦਾ ਹੈ ਨਾ, ਮਨੋ ਤਨੋ ਏਦਾਂ ਗੁਰੂ ਦੀ ਸ਼ਰਨ ਵਿੱਚ ਸਿੱਧਾ ਹੋ ਕੇ ਆ ਜਾਵੇ, ਮਨ ਵਿੱਚ ਕੋਈ ਛਲ ਕਪਟ ਫਰੇਬ ਨਾ ਹੋਵੇ, ਤੇ ਫਿਰ ਸੱਚੇ ਪਾਤਸ਼ਾਹ ਜੀ ਦੀ ਦਰਗਾਹ ਵਿੱਚ ਉਹ ਪ੍ਰਵਾਨ ਚੜ ਜਾਂਦਾ ਹੈ। ਮਨ ਵਿੱਚੋਂ ਛਲ ਫਰੇਬ ਕੱਢਣ ਦੀ ਲੋੜ ਹੈ, ਗੁਰੂ ਤੇ ਬਾਹਾਂ ਪਸਾਰ ਕੇ ਬੈਠੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਖ ਹੈ। ਸਿੱਖਾਂ ਗੁਰਾਂ ਦੀ ਹਜ਼ੂਰੀ ਵਿੱਚ ਤੂੰ ਇੱਕ ਪੈਰ ਪੁੱਟ, ਗੁਰੂ ਤੇ ਹਜ਼ਾਰਾਂ ਪੈਰ ਪੁੱਟ ਕੇ ਆਉਣ ਨੂੰ ਤਿਆਰ ਬੈਠਾ ਹੈ, ਤੂੰ ਹੀ ਨਹੀਂ ਪੁੱਟਦਾ ਪਿਆ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਤੂੰ ਜਾਣਾ ਕਰ, ਜਿਹੜੇ ਸਤਿਗੁਰੂ ਜੀ ਜਾਣੀ ਜਾਣ ਨੇ। ਦੂਜੇ ਸੰਪਰਦਾਵਾਂ ਨੇ ਅਰਥ ਕੀਤਾ ਹੈ, ਸਿੱਖ ਸਿੱਖਿਆ ਲੈਣ ਵਾਲਾ ਗੁਰੂ ਕਾ ਸਿੱਖ, ਹੇ ਗੁਰੂ ਪਿਆ ਸਿੱਖਾ ਚੋ ਚੱਕਿਆ ਚਾਰੇ ਹੀ ਦਿਸ਼ਾਵਾਂ ਦੇ ਵਿੱਚ ਚੋ ਆਇਆ ਤੇਰਾ ਮਨ ਉਛਲਿਆ ਫਿਰਦਾ ਹੈ ਇਹ ਮਨ ਨੂੰ ਏਕਤਾ ਦੇ ਘਰ ਵਿੱਚ ਲਿਆਉਣਾ ਕਰ ਇੱਕ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ ਕਰ ਇਹੜ ਇਹ ਦੇਹ ਮੇਰੀ ਹੈ ਤੇਹੜ ਤਿੰਨਾਂ ਗੁਣਾਂ ਵਿੱਚ ਤੂੰ ਜੋ ਫਸਿਆ ਫਿਰਦਾ ਹੈ ਜਾਗਰਤ ਸੁਪਨ ਸੁਖੋਪਤ ਅਵਸਥਾ ਵਿੱਚ ਤੁਰਿਆ ਫਿਰਦਾ ਹੈ ਇਹ ਸਾਰੀ ਮੈਂ ਮੇਰੀ ਨੂੰ ਤੂੰ ਛੱਡ ਦੇ ਗੁਰੂ ਦੇ ਸ਼ਬਦ ਨੂੰ ਪਛਾਣ ਲੈ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਢਹਿ ਪਾਓ ਜਿਹੜੇ ਸਤਿਗੁਰੂ ਜੀ ਜਾਣੀ ਜਾਣ ਹਨ
ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ
ਗੁਰੂ ਗਰੀਬ ਨਿਵਾਸ ਜੀ ਕਹਿੰਦੇ ਨੇ ਆਸਾ ਤੇ ਮਨਸਾ ਨੂੰ ਗੁਰ ਸ਼ਬਦ ਦੇ ਅਭਿਆਸ ਰੂਪੀ ਅਗਨੀ ਦੇ ਨਾਲ ਤੂੰ ਸਾੜ ਦੇਣਾ ਕਰ ਇਹ ਲੋਕ ਦੇ ਸਾਰੇ ਪਦਾਰਥ ਮੈਨੂੰ ਪ੍ਰਾਪਤ ਹੋ ਜਾਣ ਕੌਣ ਨੀ ਇੱਛਾ ਕਰਦਾ ਤੇ ਜਦੋਂ ਮੈਂ ਮਰਾਂ ਤੇ ਮੈਨੂੰ ਬਵਾਨ ਲੈਣ ਵਾਸਤੇ ਆਉਣ ਸਵਰਗਾਂ ਵਿੱਚ ਜਾਵਾਂ ਐਸੀ ਮਨਸਾ ਕਿਹਦੀ ਨਹੀਂ ਹੈ ਇਹ ਆਸਾ ਤੇ ਮਨਸਾ ਗੁਰਬਾਣੀ ਦਾ ਅਭਿਆਸ ਕਰਨਾ ਨਿਤਨੇਮ ਕਰਨਾ ਐਸੀ ਅਗਨੀ ਦੇ ਨਾਲ ਤੂੰ ਸਾੜ ਦੇਣਾ ਕਰ ਹੋ ਰਹੋ ਮਿਹਮਾਨ ਮਿਹਮਾਨ ਦਾ ਅਰਥ ਹੁੰਦਾ ਜਜਮਾਨ ਪ੍ਰਾਹੁਣਾ ਇੱਕ ਜਿਵੇਂ ਪ੍ਰਾਹੁਣਾ ਘਰ ਵਿੱਚ ਆਉਂਦਾ ਤੇ ਉਹ ਕਹਿੰਦਾ ਇਹ ਮੇਰਾ ਮੁਸਾਫਰਖਾਨਾ ਹੈ ਮੈਂ ਸਦਾ ਨਹੀਂ ਇੱਥੇ ਬੈਠੇ ਰਹਿਣਾ ਏਦਾਂ ਹੀ ਸੰਸਾਰ ਨੂੰ ਮੁਸਾਫਰਖਾਨਾ ਸਮਝ ਗੁਰਬਾਣੀ ਵਿੱਚ ਲਿਖਿਆ ਬਿਰਖੇ ਹੇਠ ਸਭ ਜੰਤੀ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਅਦੋਤ ਭਇਆ ਉੱਠ ਚੱਲਣਾ ਜੋ ਜੋ ਔਦ ਰਿਹਾਨੀਆਂ ਜਿਵੇਂ ਗੁਰੂ ਖਾਲਸਾ ਜੀ ਇੱਕ ਰੁੱਖ ਤੇ ਪੰਛੀ ਬੈਠੇ ਹੁੰਦੇ ਹਨ ਰਾਤ ਕੱਟਦੇ ਨੇ ਸਵੇਰੇ ਉੱਡ ਜਾਂਦੇ ਨੇ ਏਦਾਂ ਹੀ ਇਹ ਸੰਸਾਰ ਨੂੰ ਰੁੱਖ ਸਮਝੋ ਕੁੱਝ ਤੱਤੇ ਬੋਲਣ ਵਾਲੇ ਵੀ ਨੇ ਤੇ ਕੁੱਝ ਮਿੱਠੇ ਬੋਲਣ ਵਾਲੇ ਵੀ ਜੀਵਾਂ ਰੂਪ ਪੰਛੀ ਨੇ ਜਿਉਂ ਉਮਰ ਰੂਪੀ ਰਾਤ ਪੂਰੀ ਹੋ ਗਈ ਸਾਰਿਆਂ ਨੇ ਇਹ ਰੁੱਖ ਰੂਪੀ ਸੰਸਾਰ ਤੋਂ ਤੁਰ ਜਾਣਾ ਹੈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਆਪਣੇ ਆਪ ਨੂੰ ਪ੍ਰਾਹੁਣਾ ਸਮਝ ਵੀ ਮੈਂ ਤੇ ਪ੍ਰਾਹੁਣਾ ਹਾਂ ਤੇ ਜਿਵੇਂ ਪ੍ਰਾਹੁਣਾ ਗੁਰੂ ਖਾਲਸਾ ਜੀ ਮੁਸਾਫਰਖਾਨੇ ਨਾਲ ਪਿਆਰ ਨਹੀਂ ਨਾ ਕਰਦਾ ਏਦਾਂ ਤੂੰ ਸੰਸਾਰ ਨਾਲ ਪ੍ਰੇਮ ਨਾ ਲਾਉਣਾ ਕਰ
ਸਤਿਗੁਰ ਕੈ ਭਾਣ ਪੀ ਚੱਲ ਹੈ ਤਾਂ ਦਰਗਹ ਪਾਵਹਿ ਮਾਣ
ਗੁਰੂ ਗਰੀਬ ਨਿਵਾਜ ਕਹਿੰਦੇ ਜਿਵੇਂ ਸਤਿਗੁਰਾਂ ਦੇ ਭਾਣੇ ਵਿੱਚ ਚੱਲਦੇ ਨੇ ਹੁਕਮ ਵਿੱਚ ਚੱਲਦੇ ਨੇ ਉਹ ਰੱਬ ਦੀ ਦਰਗਾਹ ਵਿੱਚ ਜਾ ਕੇ ਮਾਣ ਪਾਉਂਦੇ ਹਨ
ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪੈਨਣ ਤਿਗ ਖਾਣ
ਗੁਰੂ ਗਰੀਬ ਨਿਵਾਜ ਕਹਿੰਦੇ ਜਿਹੜੇ ਨਾਮ ਨੀ ਨਾ ਜਪਦੇ ਉਹਨਾਂ ਦਾ ਪਹਿਨਣ ਵੀ ਤ੍ਰਿਗਾਕਾਰ ਹੈ ਤੇ ਖਾਣ ਵੀ ਤ੍ਰਿਗਾਕਾਰ ਹੈ ਗੁਰਬਾਣੀ ਚ ਲਿਖਿਆ ਨਾਮ ਬਿਨਾਂ ਜੋ ਪਹਿਰੇ ਖਾਏ ਜੋ ਕੁੱਕਰ ਜੂਠਣ ਮੈਂ ਪਾਏ ਕੁੱਤੇ ਦੇ ਭਾਂਡੇ ਚ ਖਾ ਲਈਏ ਤੇ ਨਾਮ ਜਪਣ ਤੋਂ ਬਿਨਾਂ ਖਾ ਲਈਏ ਇੱਕ ਬਰਾਬਰ ਹੀ ਹੈ ਤੇ ਕੁੱਤੇ ਦੇ ਭਾਂਡੇ ਚ ਖਾਣਾ ਸੌਖੀ ਗੱਲ ਨਹੀਂ ਹੈ ਮਹਾਰਾਜ ਕਹਿੰਦੇ ਨੀ ਜਿਹੜਾ ਨਾਮ ਨੀ ਨਾ ਜਪਦਾ ਮੁੱਖ ਓਦਾਂ ਹੀ ਖਾਣ ਲੱਗ ਪੈਂਦਾ ਹੈ ਉਹ ਸਮਝ ਲਓ ਵੀ ਕੁੱਤੇ ਦਾ ਭਾਂਡਾ ਹੈ ਤੇ ਕੁੱਤੇ ਦੇ ਭਾਂਡੇ ਵਿੱਚ ਪਾ ਕਰਕੇ ਆਪਾਂ ਕੋਈ ਪਦਾਰਥ ਛਕਦੇ ਪਏ ਹਾਂ
ਮਹੱਲਾ ਤੀਜਾ
ਤੀਜੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਅੱਗੇ ਉਪਦੇਸ਼ ਬਖਸ਼ਿਸ਼ ਕਰਦੇ ਹਨ
ਹਰ ਗੁਣ ਟੋਟ ਨਾ ਆਵਈ ਕੀਮਤ ਕਹਿਣ ਨਾ ਜਾਏ
ਮਹਾਰਾਜ ਕਹਿੰਦੇ ਨੇ ਸਿੱਖ ਵਾਹਿਗੁਰੂ ਦੇ ਗੁਣ ਗਾ ਸਿੱਖਾਂ ਨੂੰ ਵੀ ਉਪਦੇਸ਼ ਹੈ ਵਾਹਿਗੁਰੂ ਦੇ ਗੁਣ ਗਾ ਵਾਹਿਗੁਰੂ ਦੇ ਗੁਣਾਂ ਦੀ ਤੋਟ ਨਹੀਂ ਆਉਣੀ ਵਾਹਿਗੁਰੂ ਦੀਆਂ ਵਡਿਆਈਆਂ ਨਹੀਂ ਮੁੱਕਣੀਆਂ ਬੰਦਿਆਂ ਤੂੰ ਮੁੱਕ ਜਾਣਾ ਹੈ ਵਾਹਿਗੁਰੂ ਦੇ ਗੁਣ ਗਾ ਰਾਤ ਦਿਨੇ ਗਾਈ ਜਾ ਵਾਹਿਗੁਰੂ ਦੇ ਗੁਣਾਂ ਦੀ ਕੀਮਤ ਕਿੰਨੀ ਹੈ ਕਿੰਨਾ ਕੁ ਨਿਰਮੋਲਕ ਹੀਰਾ ਹੈ ਨਾਮ ਉਹਦੀ ਕੀਮਤ ਕਹੀ ਨਹੀਂ ਜਾਂਦੀ ਜਿਹੜੇ ਗਾਉਂਦੇ ਨੇ ਉਹਨਾਂ ਨੂੰ ਪਤਾ ਹੈ ਵੀ ਨਾਮ ਦੀ ਕੀਮਤ ਕਿੰਨੀ ਕੁ ਹੈ
ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿ ਰਹਿ ਸਮਾਏ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਗੁਰਮੁਖ ਵਾਹਿਗੁਰੂ ਦੇ ਗੁਣਾਂ ਨੂੰ ਰਵੈ ਮਹਿਣੇ ਜਪਦੇ ਨੇ ਉਹ ਗੁਰ ਵਾਹਿਗੁਰੂ ਦੇ ਗੁਣਾਂ ਵਿੱਚ ਹੀ ਸਮਾ ਜਾਂਦੇ ਨੇ ਉਹ ਗੁਣਾਂ ਦਾ ਰੂਪ ਹੀ ਹੋ ਜਾਂਦੇ ਨੇ ਜਿਹੜਾ ਜਿਹੜਾ ਗੁਣ ਵਾਹਿਗੁਰੂ ਦਾ ਜਪਦੇ ਨੇ ਉਹ ਗੁਣ ਉਹਨਾਂ ਵਿੱਚ ਆ ਜਾਂਦਾ ਹੈ, ਉਹਨਾਂ ਵਿੱਚ ਆ ਕੇ ਪ੍ਰਵੇਸ਼ ਹੋ ਜਾਂਦਾ ਹੈ। ਉਸ ਗੁਣ ਵਿੱਚ ਉਹਨਾਂ ਸਿੱਖਾਂ ਵਿੱਚ ਕੋਈ ਭੇਦਭਾਵ ਨਹੀਂ ਰਹਿੰਦਾ।
ਪੌੜੀ
ਮਹਾਰਾਜ ਸਾਹਿਬ ਜੀ, ਪੌੜੀ ਗੁਰੂ ਖਾਲਸਾ ਜੀ ਛੇ ਤੁਕਾਂ ਦੀ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੌੜੀਦਾਰ ਨੇ। ਹਰੇਕ ਪੌੜੀ ਵਿੱਚ ਪਿੰਗਲ ਦੇ ਲਿਹਾਜ ਨਾਲ 19 ਜਾਂ 20 ਮਾਤਰਾ ਹਨ। ਐਸੀ ਮਹਾਰਾਜ ਸਾਹਿਬ ਜੀ ਪੌੜੀ ਉਚਾਰਨ ਕਰਦੇ ਪਏ ਹਨ।
ਹਰ ਚੋਲੀ ਦੇਹ ਸਵਾਰੀ ਕੱਢ ਪੈਂਦੀ ਭਗਤ ਕਰ।
ਮਹਾਰਾਜ ਕਹਿੰਦੇ ਹਰੀ ਵਾਹਿਗੁਰੂ, ਅਕਾਲ ਪੁਰਖ ਨੇ ਤੈਨੂੰ ਚੋਲੀ ਪਹਿਨਣ ਵਾਸਤੇ ਦਿੱਤੀ ਹੈ। ਦੇਹ ਬੜੀ ਸਵਾਰੀ ਹੈ, ਨੱਕ ਕੰਨ ਹੱਥ ਪੈਰ ਬੜੇ ਸੋਹਣੇ ਲਾਏ ਨੇ। ਇਹ ਹੁਣ ਚੋਲੀ ਉੱਪਰ ਤੂੰ ਕਸੀਦਾ ਕੱਢ। ਕਸੀਦੇ ਦਾ ਹੁਣ ਪੁਰਾਣੀਆਂ ਬੀਬੀਆਂ ਨੂੰ ਪਤਾ ਹੈ, ਨਵੀਆਂ ਨੂੰ ਨਹੀਂ ਪਤਾ ਵੀ ਕਸੀਦਾ ਵੀ ਹੁੰਦਾ ਹੈ। ਤੋ ਕਹਿੰਦੇ ਨੇ ਬ੍ਰਹਮਾਕਾਰ ਬਿਰਤੀ ਜਿਹੜੀ ਸੂਈ ਹੈ ਉਹਦੇ ਵਿੱਚ ਪ੍ਰੇਮ ਦਾ ਧਾਗਾ ਪਾ ਕਰਕੇ ਭਗਤੀ ਦਾ ਕਸੀਦਾ ਕੱਢ। ਤੇ ਐਸੀ ਭਗਤੀ ਦਾ ਕਸੀਦਾ ਕੱਢ ਕਰਕੇ ਐਸੀ ਚੋਲੀ ਨੂੰ ਤੂੰ ਆਪਣੇ ਮਨ ਦੇ ਉੱਪਰ ਪਾਉਣਾ ਕਰ, ਤੇਰੀ ਸ਼ੋਭਾ ਦੂਣ ਸਵਾਈ ਹੋ ਜਾਵੇਗੀ।
ਹਰ ਪਾਠ ਲੱਗਾ ਅਧਿਕਾਈ ਬਹੁ ਬਹੁ ਬਿਦ ਭਾਤ ਕਰ।
ਹਾਂ ਕਹਿੰਦੇ ਜਿਨ੍ਹਾਂ ਦੇ ਸਰੀਰ ਉੱਪਰ ਇਹ ਭਗਤੀ ਦਾ ਪਾਠ ਕੱਪੜਾ ਲੱਗਾ ਹੈ, ਅਧਿਕਾਈ ਬਹੁਤਾ ਵਿਸ਼ੇਸ਼ ਕਰਕੇ, ਤੇ ਉਹਨਾਂ ਦੇ ਦੇਹ ਦੇ ਉੱਪਰ ਇਹ ਭਗਤੀ ਦਾ ਕੱਪੜਾ ਜਾਂ ਮਨ ਦੇ ਉੱਪਰ ਭਗਤੀ ਦਾ ਕੱਪੜਾ ਜਿਹੜਾ ਹੈ, ਬਹੁ ਰੰਗਾਂ ਕਰਕੇ, ਬਹੁ ਵਿਧੀਆਂ ਕਰਕੇ, ਬਹੁ ਭਾਂਤਾਂ ਕਰਕੇ ਭਾਸਦਾ ਹੈ।
ਕੋਈ ਦੂਜਾ ਦੂਜਣ ਹਾਰਾ ਅੰਤਰ ਬਵੇਕ ਕਰ।
ਗਰੀਬ ਨਿਵਾਜ ਕਹਿੰਦੇ ਨੇ ਗੁੱਝੇ ਭੇਦ ਨੂੰ ਕੋਈ ਬੁੱਝਣ ਵਾਲਾ ਹੀ ਸਮਝਦਾ ਹੈ। ਅੰਦਰ ਦੀ ਵਿਵੇਕ ਮੈਨੇ ਵਿਚਾਰ ਕਰਕੇ, ਹਿਰਦੇ ਵਿੱਚ ਕੋਈ ਵਿਚਾਰ ਵਿਰਲਾ ਹੀ ਕਰਦਾ ਹੈ ਕਿ ਕਿਵੇਂ ਭਗਤੀ ਦਾ ਕਸੀਦਾ ਕੱਢਿਆ ਜਾਵੇ ਦੇਹ ਦੇ ਉੱਪਰ, ਇਹ ਵਿਚਾਰ ਕੋਈ ਵਿਰਲਾ ਹੀ ਕਰਦਾ ਹੈ। ਤੇ ਜਿਹਨੇ ਭਗਤੀ ਦੇ ਕਸੀਦੇ ਵੀ ਵਿਚਾਰ ਕਰ ਲਈ ਉਹ ਫਿਰ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਚੜ ਜਾਂਦਾ ਹੈ।
ਸੋ ਬੂਝਾ ਇਹ ਬਵੇਕ ਜਿਸ ਬੁਝਾਏ ਆਪ ਹਰ।
ਹਾਂ ਉਹੀ ਬੁਝਦਾ ਹੈ ਇਸ ਵਿਚਾਰ ਨੂੰ ਜਿਸ ਨੂੰ ਹਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਆਪ ਬੁਝਾ ਦੇਣ, ਆਪ ਸਮਝਾ ਦੇਣ।
ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ।
ਗੁਰੂ ਨਾਨਕ ਸਾਹਿਬ ਜੀ ਦੇ ਜਨ ਗੁਰੂ ਅਮਰਦਾਸ ਜੀ ਇਹ ਵਿਚਾਰ ਕਹਿੰਦੇ ਨੇ। ਉਹ ਜਿਹੜੇ ਗੁਰਮੁਖ ਹਨ, ਹਰ ਨਾਮ ਗੁਰੂ ਖਾਲਸਾ ਜੀ ਸਾਰੇ ਦਾ ਇਹ ਫਾਰਸੀ ਬੋਲੀ ਵਿੱਚ, ਤੇ ਹਰ ਨਾਮ ਹਰੇ ਭਰੇ ਕਰਨ ਦਾ ਆਮ ਸੰਸਕ੍ਰਿਤ ਬੋਲੀ ਵਿੱਚ ਹੈ, ਤੇ ਸਤਨਾਮ ਨਿਸ਼ਚੇ ਕਰਕੇ। ਤੇ ਗੁਰੂ ਅਮਰਦਾਸ ਸਾਹਿਬ ਜੀ ਇਹ ਵਿਚਾਰ ਕਹਿੰਦੇ ਨੇ ਕਿ ਜਿਹੜੇ ਗੁਰਮੁਖ ਹਨ, ਰੱਬ ਦੇ ਪਿਆਰੇ ਹਨ, ਉਹ ਫਿਰ ਹਰ ਹਰੇਕ ਵਿੱਚ ਹਰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਨੂੰ ਸਤ ਨਿਸ਼ਚੇ ਕਰਕੇ ਜਾਣ ਲੈਂਦੇ ਹਨ। ਉਹ ਜਿੱਧਰ ਵੀ ਝਾਤ ਮਾਰਦੇ ਨੇ, ਜਿਹਦੇ ਤੇ ਕਿਰਪਾ ਹੋ ਗਈ ਨਾ, ਜਿਹਨੇ ਦੇਹ ਰੂਪੀ ਚੋਲੀ ਦੇ ਉੱਪਰ ਭਗਤੀ ਦਾ ਕਸੀਦਾ ਕੱਢ ਲਿਆ ਹੈ। ਗੁਰੂ ਖਾਲਸਾ ਜੀ, ਦੋ ਪ੍ਰਕਾਰ ਦੀ ਵਿਰਤੀ ਹੈ। ਇੱਕ ਵਿਰਤੀ ਹੈ ਸੰਸਾਰਾਕਾਰ, ਇੱਕ ਵਿਰਤੀ ਹੈ ਬ੍ਰਹਮਾਕਾਰ। ਸੰਸਾਰਾਕਾਰ ਵਿਰਤੀ ਉਹ ਹੈ ਜਿਹੜੀ ਸਾਨੂੰ ਸੰਸਾਰ ਦੇ ਵਿੱਚ ਲੈ ਜਾਂਦੀ ਹੈ, ਸਾਡੀ ਸੁਰਤ ਸੰਸਾਰ ਦੇ ਵਿੱਚ ਖੁਬੀ ਰਹਿੰਦੀ ਹੈ, ਉਹ ਵਿਰਤੀ ਨੂੰ ਸੰਸਾਰਾਕਾਰ ਕਹਿੰਦੇ ਨੇ। ਜਿਹੜੀ ਵਿਰਤੀ ਸਾਨੂੰ ਰੱਬ ਵਾਲੇ ਪਾਸੇ ਨੂੰ ਲੈ ਜਾਂਦੀ ਹੈ ਉਹਦਾ ਨਾਮ ਵਿਦਵਾਨਾਂ ਨੇ ਬ੍ਰਹਮਾਕਾਰ ਵਿਰਤੀ ਰੱਖਿਆ ਹੈ। ਵਿਰਤੀਆਂ ਗੁਰੂ ਖਾਲਸਾ ਜੀ ਜਿਹਨੂੰ ਆਮ ਪੰਜਾਬੀ ਵਿੱਚ ਫੁਰਨੇ ਕਹਿੰਦੇ ਨੇ, ਵਿਦਵਾਨ ਵਿਰਤੀ ਕਹਿੰਦੇ ਨੇ। ਫੁਰਨੇ ਗੁਰੂ ਖਾਲਸਾ ਜੀ ਪਲ ਪਲ ਮਾਤਰ ਵਿੱਚ ਕਈ ਉੱਠਦੇ ਨੇ। ਬੰਦਾ ਕੋਈ ਧਾਰਮਿਕ ਕੰਮ ਕਰਨ ਲੱਗੇ ਤੇ ਦੋ ਵਿਚਾਰਾਂ ਉੱਠਦੀਆਂ ਨੇ, ਇੱਕ ਕਹਿੰਦੀ ਹੈ ਵੀ ਕੰਮ ਕਰ ਲਾ, ਇੱਕ ਕਹਿੰਦੀ ਹੈ ਨਾ ਕਰ। ਬੰਦਾ ਕਨਫਿਊਜ਼ ਹੋ ਜਾਂਦਾ ਹੈ, ਕਈ ਵਾਰ ਚੰਗੀ ਸੋਚ ਤੇ ਮਾੜੀ ਸੋਚ ਦਾ ਪ੍ਰਭਾਵ ਪੈ ਜਾਂਦਾ ਹੈ। ਸਤਿਗੁਰਾਂ ਨੇ ਬਾਣੀ ਵਿੱਚ ਦੱਸਿਆ ਹੈ ਜਦੋਂ ਬੰਦਿਆ ਇਹੋ ਜੀ ਹਾਲਤ ਵਿੱਚ ਤੂੰ ਫਸ ਜਾਵੇਂ, ਦੋ ਵਿਰਤੀਆਂ ਕੜੀਆਂ ਹੋ ਜਾਣ, ਇੱਕ ਕਵੇ ਗੁਰਦੁਆਰੇ ਚਲਿਆ ਜਾ, ਇੱਕ ਕਵੇ ਨਾ ਜਾ, ਤੇ ਕੀ ਕਰਨਾ ਹੈ? ਮਹਾਰਾਜ ਕਹਿੰਦੇ ਬਲੰਬ ਪਾਪਨ ਮੈਂ ਬਲੰਬ ਧਰਮਨ। ਜਦੋਂ ਕਵੇ ਨਾ ਗੁਰਦੁਆਰੇ ਜਾਣਾ ਹੈ ਤੇ ਦੇਰੀ ਨਾ ਕਰ, ਦੇ ਤੁਰ ਪਾ। ਤੇ ਜਦੋਂ ਮਨ ਕਵੇ ਵੀ ਪਾਪ ਕਰੀਏ, ਪਾਪ ਵਾਲੀ ਵਿਰਤੀ ਦਾ ਜ਼ੋਰ ਪਵੇ, ਉਦੋਂ ਫਿਰ ਦੇਰੀ ਕਰਨੀ ਚਾਹੀਦੀ ਹੈ। ਖੌਰਿਆ ਡੀਕਣਾ ਚਾਹੀਦਾ ਹੈ ਵੀ ਚੰਗੇ ਸੁਭਾਵ ਦਾ ਜ਼ੋਰ ਪੈ ਹੀ ਜਾਵੇ ਤੇ ਮੈਂ ਬੁਰੇ ਕੰਮ ਤੇ ਬਚ ਹੀ ਜਾਵਾਂ। ਸੋ ਜਿਹੜੀ ਚੰਗੀ ਵਿਰਤੀ ਹੈ, ਜਿਹਨੂੰ ਵਿਦਵਾਨਾਂ ਨੇ ਬ੍ਰਹਮਾਕਾਰ ਦੀ ਵਿਰਤੀ ਕਿਹਾ ਹੈ, ਉਹ ਸੂਈ ਸਮਝਣੀ ਹੈ। ਉਹਦੇ ਵਿੱਚ ਪਾਉਣਾ ਹੈ ਪ੍ਰੇਮ ਦਾ ਧਾਗਾ। ਆਹ ਜਿਹੜੀ ਦੇਹ ਹੈ ਇਹਨੂੰ ਚੋਰਾ ਜਾਂ ਚੋਰੀ ਸਮਝਣਾ ਹੈ, ਇਹਦੇ ਉੱਪਰ ਭਗਤੀ ਦਾ ਕਸੀਦਾ ਕੱਢਣਾ ਹੈ। ਭਾਵ ਬ੍ਰਹਮਾਕਾਰ ਵਿਰਤੀ ਨੂੰ ਲੈ ਕੇ ਨਾਲ ਉਹਦੇ ਪ੍ਰੇਮ ਮਿਲਾ ਕੇ ਪ੍ਰਭੂ ਦੀ ਭਗਤੀ ਕਰਨੀ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਜਿਹੜੇ ਫਿਰ ਏਦਾਂ ਜਪਦੇ ਹਨ ਦੇਹ ਦੇ ਨਾਲ, ਉਹ ਫਿਰ ਜਿੱਧਰ ਵੇਖਦੇ ਨੇ ਉੱਧਰ ਉਹਨਾਂ ਨੂੰ ਉਹਨਾਂ ਦਾ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਿਖਾਈ ਦਿੰਦੇ ਨੇ। ਉਹਨਾਂ ਨੂੰ ਗੁਰੂ ਖਾਲਸਾ ਜੀ ਰੱਬ ਤੋਂ ਬਗੈਰ ਹੋਰ ਕੁਝ ਨਹੀਂ ਦਿਖਾਈ ਦਿੰਦਾ। ਐਸੀ ਉਹਨਾਂ ਉੱਪਰ ਕਿਰਪਾ ਹੋ ਜਾਂਦੀ ਹੈ, ਦਇਆ ਹੋ ਜਾਂਦੀ ਹੈ। ਸੋ ਮਹਾਰਾਜ ਸਾਹਿਬ ਜੀ ਸਾਡੇ ਸਾਰਿਆਂ ਤੇ ਹੀ ਕਿਰਪਾ ਕਰਨ, ਅਸੀਂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣੀਏ, ਸਾਡੇ ਉੱਪਰ ਇਹ ਦਇਆ ਹੋਵੇ, ਸਾਨੂੰ ਮਹਾਰਾਜ ਸਾਹਿਬ ਜੀ ਖੁਸ਼ੀਆਂ ਬਖਸ਼ਣ। ਸੋ ਗੁਰੂ ਖਾਲਸਾ ਜੀ, ਇਹ ਮਹਾਰਾਜ ਸਾਹਿਬ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਾਨਾਂ ਨੂੰ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਮੈਂ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗਜਨ ਸਿੰਘ ਸਾਹਿਬ ਜੀ, ਉਹਨਾਂ ਵੱਲੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਦਾ ਦਾਸ ਨੂੰ ਇਹ ਸੁਭਾਗਾ ਮੌਕਾ ਬਖਸ਼ਿਆ ਹੈ। ਦੂਸਰਾ, ਗੁਰੂ ਖਾਲਸਾ ਜੀ ਸਰਕਾਰਾਂ ਹਕੂਮਤਾਂ ਸਮੇਂ ਸਮੇਂ ਤੇ ਆਪਣੀ ਪਰਜਾ ਤੇ ਕਹਿਰ ਢਾਉਂਦੀਆਂ ਆਈਆਂ ਹੀ ਨੇ, ਇਹ ਕੋਈ ਨਵੀਂ ਬਾਤ ਨਹੀਂ। ਪਰ ਜੇ ਕਿਸਾਨਾਂ ਦੇ ਉੱਪਰ ਕਹਿਰ ਢਾਇਆ ਜਾ ਰਿਹਾ ਹੈ, ਸਾਨੂੰ ਲਾਮਬੰਦ ਹੋ ਕੇ ਸ਼ਾਂਤਮਈ ਤਰੀਕੇ ਦੇ ਨਾਲ ਇਹਦਾ ਵਿਰੋਧ ਕਰਨਾ ਚਾਹੀਦਾ ਹੈ। ਅਤੇ ਜੋ ਕਿਸਾਨ ਭਰਾਵਾਂ ਦੇ ਨਾਲ ਧੱਕਾ ਹੋ ਰਿਹਾ ਹੈ, ਉਹ ਧੱਕੇ ਨੂੰ ਰੋਕਣਾ ਚਾਹੀਦਾ ਹੈ, ਕਿਉਂਕਿ ਸਾਡਾ ਦੇਸ਼ ਕ੍ਰਿਸ਼ੀ ਪ੍ਰਧਾਨ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕਿਰਤ ਕਰੋ ਵੰਡ ਕੇ ਛਕੋ ਤੇ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ, ਮਹਾਰਾਜ ਨੇ ਕਿਰਤ ਪ੍ਰਧਾਨ ਕੀਤੀ ਹੈ। ਸੋ ਸਾਡੀ ਕਿਰਤ ਨੂੰ ਗੁਰੂ ਖਾਲਸਾ ਜੀ ਜਿਵੇਂ ਧਕੇਲਿਆ ਜਾ ਰਿਹਾ, ਇਹ ਤੁਹਾਡੇ ਤੋਂ ਕੋਈ ਅੱਖੋਂ ਪਰੋਖਾ ਨਹੀਂ। ਸੋ ਸਾਰਿਆਂ ਨੂੰ ਆਪਾਂ ਨੂੰ ਲਾਮਬੰਦ ਹੋ ਕਰਕੇ ਇਸ ਮੋਰਚੇ ਦਾ ਸਮਰਥਨ ਕਰਨਾ ਚਾਹੀਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਮੇਹਰ ਕਰਕੇ, ਦਇਆ ਕਰਕੇ, ਭਗਤੀ ਤੇ ਸ਼ਕਤੀ ਬਖਸ਼ ਕੇ ਨਿਹਾਲ ਕਰਤਾਰਥ ਕਰਨ। ਹੋਈ ਭੁੱਲ ਚੁੱਕ ਦੀ ਖਿਮਾ ਜੀ।
ਸੋ ਬੂਝਾ ਇਹ ਬਿਵੇਕ, ਜਿਸ ਬੁਝਾਏ ਆਪ ਹਾਰ, ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।